ਵੱਖਰਾ ਵੱਖਰਾ ਬੋਲਣਗੇ, ਰੁਕ ਰੁਕ ਕੇ ਬੋਲਣਗੇ,
ਧਨ ਨਹੀਂ ਛੋੜਾ
ਕਿਸੇ ਤਰੀਕੇ ਨਾਲ, ਕਿਸੇ ਪਾਸ ਧਨ ਨਹੀਂ ਛੱਡਣਗੇ,
ਨਿਸ ਘਰ ਫੋੜਾ
ਤੇ ਰਾਤ ਨੂੰ ਘਰ ਲੋਕਾਂ ਦੇ ਫੋੜਨਗੇ, ਘਰ ਤੋੜਨਗੇ, ਯਾਨੀ ਘਰ ਭੰਨਣਗੇ, ਚੋਰੀਆਂ ਬਹੁਤ ਹੋਣਗੀਆਂ, ਡਾਕੇ ਬੜੇ ਵੱਜਣਗੇ,
ਗਹਿ ਬਹੁ ਮਾਰੀਅਤ
ਕਹਿੰਦੇ ਨੇ ਧਰਮੀ ਲੋਕਾਂ ਨੂੰ, ਬਹੁਤ ਸਾਰੇ ਧਰਮੀ ਲੋਕਾਂ ਨੂੰ ਪਕੜ ਪਕੜ ਕੇ ਮਾਰਨਗੇ।
ਨਰਕ ਹੈ ਡਾਰੀਅਤ
ਤੇ ਅੰਤ ਨੂੰ ਉਹ ਜਿਹੜੇ ਲੋਕ ਨੇ ਪਕੜ ਪਕੜ ਕੇ ਮਾਰੇ ਜਾਣਗੇ, ਅਖੀਰ ਨਰਕਾਂ ਵਿੱਚ ਸੁੱਟੇ ਜਾਣਗੇ, ਜਿਹੜੇ ਐਸੇ ਉਪਦਰਵ ਕਰਨ ਵਾਲੇ ਨੇ।
ਆਸ ਦੁਰ ਕਰਮ
ਐਸੇ ਖੋਟੇ ਕਰਮ ਹੋਣਗੇ ਕਲ ਯੁਗ ਵਿੱਚ।
ਛੁੱਟ ਜਗ ਧਰਮ
ਜਗਤ ਦਾ ਧਰਮ ਛੁੱਟ ਜਾਵੇਗਾ, ਸੰਸਾਰ ਧਰਮ ਦਾ ਤਿਆਗ ਕਰ ਦੇਵੇਗਾ।
ਮਾਤ ਪਿਤ ਭਰਮ
ਮਾਤਾ ਪਿਤਾ ਜਿਹੜੇ ਨੇ ਵਿਚਾਰੇ ਪੁੱਤਰਾਂ ਦੇ ਘਰਾਂ ਦੇ ਸਾਹਮਣੇ ਭਰਮਦੇ ਰਹਿਣਗੇ, ਤੁਰੇ ਫਿਰਦੇ ਰਹਿਣਗੇ ਵੀ ਦੇ ਸਾਡੀ ਦਸ਼ਾ ਦੇਖ ਕੇ, ਸਾਡੀ ਹਾਲ ਦੇਖ ਕੇ ਕੁਝ ਤਾਂ ਇਹਨਾਂ ਨੂੰ ਸ਼ਰਮ ਆਵੇ, ਪਰ ਫਿਰ ਕੀ ਹੋਏਗਾ।
ਧਸ ਨਾ ਕਰਮ
ਮਾਂ ਤੇ ਬਾਪ ਆਪਣੇ ਪੁੱਤਰ ਤੇ ਨੂੰਹ ਦੇ ਘਰ ਧਸ ਨਹੀਂ ਸਕਣਗੇ, ਵਰ ਨਹੀਂ ਸਕਣਗੇ, ਜੇ ਕਿਤੇ ਵਰ ਜਾਣਗੇ ਤੇ ਕਹਿਣਗੇ ਨਿਕਲ ਜਾਓ, ਤੁਸੀਂ ਇੱਥੇ ਕੀ ਲੈਣ ਵਾਸਤੇ ਆਏ ਹੋ, ਤੁਹਾਨੂੰ ਇੱਥੇ ਕਿੰਨੇ ਬੁਲਾਇਆ ਹੈ। ਐਸਾ ਵਕਤ ਆਵੇਗਾ
ਸਿੱਖ ਮੁਖ ਮੋੜਾ
ਤੇ ਸਿੱਖ ਜਿਹੜੇ ਹੋਣਗੇ ਉਹ ਗੁਰੂ ਤੋਂ ਮੁਖ ਮੋੜ ਜਾਣਗੇ।
ਪ੍ਰਿਤ ਨਿਰਪਛੋਰਾ
ਤੇ ਜਿਹੜੇ ਪ੍ਰਿਤ ਦਾ ਅਰਥ ਹੁੰਦਾ ਨੌਕਰ, ਜਿਹੜੇ ਪ੍ਰਿਤ ਨੌਕਰ ਹੋਣਗੇ ਉਹ ਨਿਰਪ ਰਾਜਿਆਂ ਨੂੰ ਛੱਡ ਜਾਣਗੇ, ਧੋਖਾ ਕਰਨਗੇ ਰਾਜਿਆਂ ਨਾਲ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ, ਬਾਕੀ ਉਹਨਾਂ ਦੇ ਅਹਿਲਕਾਰਾਂ ਨੇ ਧੋਖਾ ਕੀਤਾ, ਦਗਾ ਕੀਤਾ।
ਤਜ ਤ੍ਰਿਆ ਭਰਤਾ
ਤੇ ਫਿਰ ਜੇ ਪਤਨੀਆਂ ਦੀ ਇਹ ਹਾਲਤ ਹੋਵੇਗੀ ਕਿ ਉਹ ਹੋਰ ਪਾਸੇ ਫਿਰਨ ਤੁਰਨਗੇ, ਤਾਂ ਉੱਥੇ ਪਤਨੀਆਂ ਦੀ ਅਵਸਥਾ ਵੀ ਕਹਿ ਰਹੇ ਨੇ, ਸੁਣੋ ਜੀ।
ਤਜ ਤ੍ਰਿਆ ਭਰਤਾ
ਇਤਰੀਆਂ ਆਪਣੇ ਪਤੀ ਜਿਹੜੇ ਸ਼ਰੀਫ ਆਦਮੀ ਨੇ, ਚੰਗੇ ਆਦਮੀ ਨੇ, ਬਿਨਾਂ ਕਿਸੇ ਕਸੂਰ ਤੋਂ, ਬਿਨਾਂ ਕਿਸੇ ਕਾਰਨ ਤੋਂ, ਚੰਚਲ ਇਸਤਰੀਆਂ, ਗਲਤ ਇਸਤਰੀਆਂ ਆਪਣੇ ਪਤੀਆਂ ਨੂੰ ਛੱਡ ਕੇ,
ਬਿਸਰੋ ਕਰਤਾ
ਕਹਿੰਦੇ ਨੇ ਉਹਨਾਂ ਨੂੰ ਕਰਤਾ ਪਰਮੇਸ਼ਰ ਭੁੱਲ ਗਿਆ ਤੇ ਉਹ ਵੀ ਦੁਰਾਚਾਰਨ ਹੋ ਗਈਆਂ। ਰੰਨਾ ਹੋਈਆ ਬੋਧੀਆ ਪੁਰਸ ਹੋਏ ਸਿਆਦ, ਸੀਰ ਸੰਜਮ ਸੁਚ ਭੰਨੀ ਖਾਣਾ ਖਾਜ ਅਹਾਜ, ਐਸੀ ਅਵਸਥਾ ਬਣ ਜਾਵੇਗੀ।
ਨਵ ਨਵ ਕਰਮ
ਨਵੇਂ ਨਵੇਂ ਲੋਕ ਕਰਮ ਕਰਨਗੇ,
ਵੱਡ ਗਏ ਭਰਮ
ਤੇ ਕਹਿੰਦੇ ਨੇ ਭਰਮ ਭੁਲੇਖਾ ਲੋਕਾਂ ਵਿੱਚ ਵੱਧ ਗਿਆ, ਬੜਾ ਭੁਲੇਖਾ ਬੜਾ ਭਰਮ, ਬੱਚੇ ਬੱਚੀਆਂ ਪੜ੍ਹ ਲਿਖਣ ਤੋਂ ਬਾਅਦ ਵੀ ਫਿਰ ਵੀ ਵਹਿਮਾਂ ਤੇ ਭਰਮਾਂ ਵਿੱਚ ਅਜੇ ਵੀ ਫਸੇ ਹੋਏ ਨੇ, ਅਜੇ ਵੀ ਉਲਝੇ ਹੋਏ ਨੇ।
ਸਭ ਜਗ ਪਾਪੀ
ਸਾਰਾ ਜਗਤ ਪਾਪੀ ਹੀ ਹੋ ਰਿਹਾ ਹੋ ਗਿਆ ਸਾਰਾ ਜਗਤ ਪਾਪੀ ਹੀ ਹੋ ਗਿਆ, ਕਿਉਂਕਿ ਮਜ਼ਾਰਟੀ ਪਾਪੀਆਂ ਦੀ ਹੋ ਗਈ।
ਕਹੂੰ ਨਾ ਜਾਪੀ
ਕਿਤੇ ਕੋਈ ਪਰਮੇਸ਼ਵਰ ਦਾ ਜਾਪ ਜਾਪ ਕਰਨ ਵਾਲਾ, ਜਾਪੀ ਜਾਪ ਕਰਨ ਵਾਲੇ ਨੂੰ ਕਹਿੰਦੇ ਨੇ ਜਾਪੀ, ਕਿਤੇ ਕੋਈ ਪਰਮੇਸ਼ਵਰ ਦੇ ਨਾਮ ਦਾ ਜਾਪ ਕਰਨ ਵਾਲਾ ਨਹੀਂ ਜਾਪ ਦਾ ਪ੍ਰਤੀਤ ਹੁੰਦਾ।
ਪਦਮਾਵਤੀ ਛੰਦ
ਇੱਕ ਹੋਰ ਪਦਮਾਵਤੀ ਇੱਕ ਛੰਦ ਦਾ ਨਾਮ ਹੈ, ਹਜ਼ੂਰ ਵਰਣਨ ਕਰ ਰਹੇ ਨੇ। ਦਸਮ ਗ੍ਰੰਥੀ ਵਿੱਚ ਗੁਰੂ ਜੀ ਨੇ ਆਪਣੀਆਂ ਰਚਨਾਵਾਂ, ਆਪਣੀ ਕਾਵਿ ਰਚਨਾ, ਆਪਣੀ ਬਾਣੀ ਕਾਵਿ ਦੇ ਤਰੀਕੇ ਨਾਲ ਗਜ਼ਬ ਕਰਕੇ ਛੰਦ ਵਰਣਨ ਕੀਤੇ ਨੇ ਜੀ।
ਦੇਖੀਏ ਤਾਂ ਸਭ ਪਾਪੀ ਨਾ ਹਰ ਜਾਪੀ
ਕਹਿੰਦੇ ਨੇ ਸਾਰੇ ਪਾਪੀ ਦੇਖੀਦੇ ਨੇ, ਕਿਤੇ ਕੋਈ ਹਰੀ ਦਾ ਜਾਪ ਕਰਨ ਵਾਲਾ ਨਹੀਂ ਨਜ਼ਰ ਆਉਂਦਾ।
ਪਦਮ ਮਹਾਰਿਸਥਾਨ
ਇਹ ਕਹਿੰਦੇ ਨੇ ਕੀ ਹੋਇਆ, ਪਦ ਤਦਪ ਮਹਾਰਿਸਥਾਨ ਹੈ, ਤਦਪ ਤਾਂ ਵੀ ਬੜਾ ਗੁੱਸਾ ਕਰਦੇ ਨੇ, ਬੜਾ ਕ੍ਰੋਧ ਕਰਦੇ ਨੇ ਜੀ।
ਆਤ ਵਿਵਚਾਰੀ ਪਰ ਤ੍ਰੈ ਭਾਰੀ
ਕਹਿੰਦੇ ਨੇ ਅਤਿਅੰਤ ਵਿਵਚਾਰੀ ਨੇ, ਦੁਰਾਚਾਰੀ ਨੇ, ਪਰਾਈਆਂ ਇਸਤਰੀਆਂ ਦੇ ਨਾਲ ਰੰਗ ਰਲੀਆਂ ਮਨਾਉਣ ਵਾਲੇ ਨੇ।
ਦੇਵ ਪਿਤਰ ਨਹੀਂ ਮਨ
ਦੇਵਤਿਆਂ ਨੂੰ ਤੇ ਬਜ਼ੁਰਗਾਂ ਨੂੰ ਮੰਨਦੇ ਨਹੀਂ, ਇੰਨੀ ਕਮਜ਼ੋਰੀ ਹੈ, ਪਰ ਕਹਿੰਦੇ ਕੀ ਨੇ ਜੀ।
ਤਦਵ ਮਹਾਂਬਰ ਕਹਿਤ ਧਰਮ
ਹਾਂਜੀ
ਧਰਮ ਧਰਮਾ
ਤਦਪ ਮਹਾਂਬਰ ਕਹਿਤ ਧਰਮ ਧਰ ਕਹਿੰਦੇ ਨੇ ਤਾਂ ਵੀ ਆਪਣੇ ਬਹੁਤੇ ਬਲ ਦਾ ਪ੍ਰਚਾਓ ਕਰਕੇ ਕਹਿੰਦੇ ਨੇ ਅਸੀਂ ਧਰਮ ਧਾਰੀ ਆ, ਅਸੀਂ ਧਰਮ ਦੇ ਰਾਖੇ ਆ, ਸਾਡੇ ਤੋਂ ਬਿਨਾਂ ਜੇ ਅਸੀਂ ਨਾ ਹੋਈਏ ਤੇ ਧਰਮ ਦੀ ਰੱਖਿਆ ਹੋ ਹੀ ਨਹੀਂ ਸਕਦੀ। ਇਹਨੇ ਗੁਨਾਹਗਾਰ ਨੇ, ਇਹਨੇ ਪਾਪੀ ਨੇ, ਇਹਨੇ ਦੁਰਾਚਾਰੀ ਨੇ, ਤਾਂ ਵੀ ਕਹਿੰਦੇ ਨੇ ਬਹੁਤੇ ਬਲਵਾਨ ਬਣ ਕੇ ਆਪਣੇ ਆਪ ਨੂੰ ਧਰਮ ਧਾਰੀ ਕਹਿੰਦੇ ਨੇ, ਧਰਮ ਦੇ ਕੇਂਦਰ ਸਮਝੇ ਜਾਂਦੇ ਨੇ, ਧਾਰਮਿਕ ਵਿਚਾਰਧਾਰਾ ਨੂੰ ਸਮਝਦੇ ਨੇ ਇੱਥੇ ਉੱਥੇ ਸਭ ਬਾਤਾਂ। ਕਿਉਂਕਿ ਆਮ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਮ ਇਲਾਵਾ ਜਿੱਥੇ ਕੋਈ ਗੁਰਦੁਆਰਾ ਬਣਦਾ, ਜਾਂ ਤਾਂ ਲੋਕ ਕਿਸੇ ਸੜਕਾਂ ਦੇ ਠੇਕੇਦਾਰ ਨੂੰ, ਗਵਰਨਮੈਂਟ ਦੀਆਂ ਬਿਲਡਿੰਗਾਂ ਦੇ ਠੇਕੇਦਾਰ ਨੂੰ, ਜਾਂ ਪੁਲ ਬਣਾਉਣ ਵਾਲੇ ਠੇਕੇਦਾਰ ਨੂੰ ਗੁਰਦੁਆਰੇ ਦਾ ਪ੍ਰਧਾਨ ਬਣਾਉਂਦੇ ਨੇ, ਜਿਹਨੇ ਆਪਣਾ ਸਾਰਾ ਕੁਝ ਸੀਮਿੰਟ ਦੀ ਬਜਾਏ ਰੇਤਾ ਪਾ ਕੇ ਬਣਾਇਆ ਹੋਵੇ, ਘੱਟ ਲੋਹਾ ਪਾਇਆ ਹੋਵੇ, ਮਜ਼ਦੂਰਾਂ ਨੂੰ ਮਜ਼ਦੂਰੀ ਨਾ ਦਿੱਤੀ ਹੋਵੇ, ਉਹਨੂੰ ਅਸੀਂ ਗੁਰਦੁਆਰੇ ਦਾ ਪ੍ਰਧਾਨ ਬਣਾ ਦਿੰਦੇ, ਤੇ ਫਿਰ ਗੁਰਦੁਆਰੇ ਪ੍ਰਬੰਧ ਵਿੱਚ ਵੀ ਤੇ ਉਹਨੇ ਰੇਤ ਪਾਉਣੀ ਹੈ, ਪਿਆਲਾ ਜਿਹੜਾ ਬੰਦਾ ਸੀਮਿੰਟ ਦੀ ਥਾਂ ਰੇਤ ਪਾ ਸਕਦਾ ਹੈ ਉਹ ਧਰਮ ਵਿੱਚ ਵੀ ਤੇ ਉਹ ਖੁਦ ਹੀ ਕਰੇਗਾ। ਦੂਸਰੇ ਪਾਸੇ ਸ਼ਰਾਬ ਵੇਚਣ ਵਾਲੇ ਵੱਡੇ ਵੱਡੇ ਠੇਕੇਦਾਰਾਂ ਨੂੰ ਲੱਭ ਲੈਂਦੇ ਆ, ਵੀ ਗੁਰਦੁਆਰੇ ਦਾ ਪ੍ਰਧਾਨ ਬਣਾ ਦੇਈਏ। ਹੋਵੇ ਗੁਰਦੁਆਰੇ ਦਾ ਪ੍ਰਧਾਨ ਤੇ ਕੰਮ ਹੋਵੇ ਉਹਦਾ ਸ਼ਰਾਬ ਦਾ ਠੇਕੇ ਦਾ, ਵਾਹਿਗੁਰੂ ਫਿਰ ਬਖਸ਼ੇ। ਉਹਦੇ ਬੰਦੇ ਬਾਹਰ ਖਲੋਤੇ ਹੋਣਗੇ ਵੀ ਜਿਹੜੇ ਅੰਦਰੋਂ ਆਏ ਹੋ ਨਾ ਇੱਥੋਂ ਹੀ ਲਈ ਜਾਓ। ਪਿਆਰ ਨਾਲ ਖੋਬ ਸ੍ਰੀ ਇੱਥੋਂ ਹੀ ਲਈ ਜਾਓ, ਇੱਥੋਂ ਹੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਇਹ ਵਿਚਾਰਧਾਰਾ। ਦੂਰ ਜਾਣ ਦੀ ਕੀ ਲੋੜ ਹੈ ਅੰਦਰੋਂ ਤੁਸੀਂ, ਕਿਉਂਕਿ ਸ਼ੈਤਾਨ ਵੀ ਰਾਜੀ ਰਹੇ ਤੇ ਸ਼ੇਖ ਵੀ ਖੁਸ਼ ਹੋ ਜਾਵੇ। ਇਹ ਦੋਨਾਂ ਚੀਜ਼ਾਂ ਹੋ ਜਾਣ, ਐਸਾ ਵਾਤਾਵਰਨ ਬਣ ਜਾਵੇ, ਐਸੀਆਂ ਵਿਚਾਰਧਾਰਾਵਾਂ ਵੀ ਚੱਲਦੀਆਂ ਨੇ। ਔਰ ਸਿਰਫ ਇਹਨਾਂ ਮੁਲਕਾਂ ਦੀ ਬਾਤ ਨਹੀਂ, ਉਧਰ ਵੀ ਇਹੋ ਹਾਲ ਹੈ। ਜਾਂ ਉਹ ਸੀਮਿੰਟ ਦੀ ਬਜਾਏ ਰੇਤਾ ਪਾਉਣ ਵਾਲੇ ਲੱਭ ਲਵਾਂਗੇ, ਜਾਂ ਫਿਰ ਜਿਹੜੇ ਸ਼ਰਾਬ ਵੇਚਣ ਵਾਲੇ ਠੇਕੇਦਾਰ ਨੇ ਉਹਨਾਂ ਨੂੰ ਗੁਰਦੁਆਰੇ ਦੇ ਪ੍ਰਧਾਨ ਬਣਾ ਦੇਵਾਂਗੇ। ਤੇ ਜਿਸ ਦਿਨ ਗ੍ਰੰਥੀ ਸਾਹਿਬ ਜਾਂ ਕਥਾਕਾਰ ਜਾਂ ਕੀਰਤਨੀ ਨੇ ਕਹਿ ਦਿੱਤਾ ਵੀ ਗੁਰੂ ਕਾ ਸਿੱਖ ਸ਼ਰਾਬ ਕਵੀ ਨਾ ਪੀਵੇ, ਉਸੇ ਦਿਨ ਉਹਦੀ ਛੁੱਟੀ। ਪਹਿਲਾਂ ਖੋਸ ਵੀ ਜੇ ਹੋਰ ਕਿਸੇ ਦੇ ਜ਼ੋਰ ਨਾ ਚੱਲੇ ਤਾਂ ਭਾਈ ਸਾਹਿਬ ਦੇ ਤਾਂ ਜ਼ਰੂਰ ਜ਼ੋਰ ਚੱਲੇਗਾ ਹੀ ਚੱਲੇਗਾ ਨਾ। ਪਿਆਰ ਨਾਲ ਖੋਸ ਵਾ ਤੋ ਇਸ ਵਾਸਤੇ ਅਸੀਂ ਅਰਜ਼ ਕਰ ਰਹੇ ਤਾਂ ਫਿਰ ਪੜ੍ਹਨਾ ਤਾਂ ਵੀ ਕਹਿੰਦੇ ਨੇ ਅਸੀਂ ਬੜੇ ਧਰਮਧਾਰੀ ਹਾਂ। ਯਾਦ ਇੱਕ ਸਾਨੂੰ ਪਰੰਪਰਾ ਸਮਝਣੀ ਚਾਹੀਦੀ ਹੈ। ਗੁਰਦੁਆਰਾ ਪ੍ਰਬੰਧ ਬਹੁਤ ਵੱਡੀ ਜ਼ਿੰਮੇਦਾਰੀ ਹੈ। ਇਸ ਪ੍ਰਬੰਧ ਦੇ ਅੰਦਰ ਕਿਰਤ ਕਰਨ ਵਾਲੇ, ਧਰਮ ਤੇ ਚੱਲਣ ਵਾਲੇ, ਗੁਰੂ ਦੀ ਸੇਵਾ ਤੇ ਸਿਮਰਨ ਕਰਨ ਵਾਲੇ, ਬਾਣੀ ਦਾ ਨਿਤਨੇਮ ਤੇ ਗੁਰੂ ਦਾ ਅੰਮ੍ਰਿਤ ਪਾਨ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ, ਜਿਹੜੇ ਲੋੜ ਪਵੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਵੀ ਭੇਟਾ ਕਰਦੇ ਨੇ। ਪਿਆਰ ਨਾਲ ਸ੍ਰੀ ਵਾਹ ਤੋ ਬੇਨਤੀ ਕਰ ਰਿਹਾ ਸਾਂ। ਵਕਤ ਹੈ ਐਸਾ, ਕਿਉਂਕਿ ਹਜ਼ੂਰ ਨੇ 300 ਸਾਲ ਪਹਿਲਾਂ ਇਹ ਵਿਚਾਰਾਂ ਦੱਸੀਆਂ ਨੇ ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਸਮਝਦੇ ਹਾਂ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਮੌਕੇ ਤੇ ਸ਼ਰਾਬਾਂ ਪਿਲਾਈ ਜਾਂਦੀਆਂ ਨੇ, ਬਾਕੀ ਲੋਕਾਂ ਨੂੰ ਤਾਂ ਮਾਪ ਆਪਣੇ ਆਪ ਹੀ ਹੋ ਗਿਆ। ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ, ਫਿਰ ਪੜ੍ਹੋ ਇਹ ਸ਼ਬਦ।
ਤਦਪ ਮਹਾਂਵਰ ਕਰਤ ਧਰਮ ਧਾਰ,
ਤਾਂ ਵੀ ਆਪਣਾ ਬਹੁਤਾ ਬਲ ਦਾ ਪ੍ਰਗਟਾਓ ਕਰਕੇ ਆਪਣੇ ਆਪ ਨੂੰ ਮਹਾਨ ਧਰਮ ਧਾਰੀ ਸਾਬਤ ਕਰਦੇ ਨੇ ਕਿ ਅਸੀਂ ਸਭ ਤੋਂ ਵੱਡੇ ਧਰਮੀ ਹਾਂ। ਕਿਉਂਕਿ ਜਿਸ ਮੌਕੇ ਤੇ ਕੋਈ ਗਲਤ ਆਦਮੀ ਗੁਰਦੁਆਰੇ ਦਾ ਦੇ ਪ੍ਰਬੰਧ ਵਿੱਚ ਆ ਜਾਵੇਗਾ ਤਾਂ ਅਸੀਂ ਸਾਬਤ ਕਰ ਦਿੱਤਾ ਵੀ ਇਹ ਸਭ ਤੋਂ ਚੰਗਾ ਸਿੱਖ ਹੈ। ਕਿਉਂਕਿ ਗੁਰਦੁਆਰਾ ਪ੍ਰਬੰਧ ਵਿੱਚ ਆਉਣ ਦਾ ਮਤਲਬ ਇਹੀ ਹੈ, ਸਭ ਤੋਂ ਚੰਗਾ ਸਿੱਖ, ਸਭ ਤੋਂ ਅੱਛਾ ਸਿੱਖ। ਤਾਂ ਹੀ ਅਸੀਂ ਉਹਨੂੰ ਗੁਰੂ ਦੀ ਸੇਵਾ ਵਿੱਚ ਲਿਆਂਦਾ। ਇਸ ਵਾਸਤੇ ਤਾਂ ਵੀ ਕਹਿੰਦੇ ਨੇ ਕਿ ਅਸੀਂ ਸਭ ਤੋਂ ਵੱਡੇ ਧਰਮਧਾਰੀ ਹਾਂ, ਸਾਡੇ ਵਰਗਾ ਹੋਰ ਧਰਮੀ ਕੋਈ ਹੋ ਹੀ ਨਹੀਂ ਸਕਦਾ। ਔਰ ਅਸੀਂ ਵੀ ਕਹਿ ਦਿੰਦੇ ਹਾਂ, ਕਥਾਕਾਰ ਤਾਂ ਦਾਸ ਕੋਈ ਨਹੀਂ ਹੈ, ਫਿਰ ਵੀ ਚਲੋ ਥੋੜ੍ਹਾ ਬਹੁਤਾ ਜਿਵੇਂ ਤੁਸੀਂ ਬੁਲਾਉਂਦੇ ਬੋਲ ਲੈਂਦੇ। ਫਿਰ ਵੀ ਅਸੀਂ ਲੋਕ ਕਹਿ ਦਿੰਦੇ ਹਾਂ ਜੀ ਸਾਡੇ ਪ੍ਰਧਾਨ ਸਾਹਿਬ ਬੜੇ ਗੁਰਮੁਖ ਨੇ, ਬੜੇ ਦਾਨੀ ਨੇ, ਇਹਨਾਂ ਦਾ ਤੇ ਮੁਕਾਬਲਾ ਹੀ ਕੋਈ ਨਹੀਂ। ਪਿਆਰ ਨਾਲ ਖੋਸ ਵਾ ਮੇਰੇ ਇੱਕ ਸਭ ਤੋਂ ਜ਼ਿਆਦਾ ਕਲਾਸ ਦੇ ਜਮਾਤੀ ਸਨ ਜਿਨ੍ਹਾਂ ਨੇ ਮੈਨੂੰ ਆਹ ਬੋਲ ਪਗੜੀ ਵਾਲੇ ਪਾਸੇ ਪਾਇਆ। ਪਿਆਰ ਨਾਲ ਖੋਸ ਵਾ ਪਹਿਲਾਂ ਮੈਂ ਵੀ ਦੂਸਰੀ ਦਸਤਾਰ ਬੰਨਦਾ ਹੁੰਦਾ ਸਾਂ, ਔਰ ਕਈ ਰੰਗਦਾਰ ਦਸਤਾਰ ਬੰਨੀ ਦੀ ਸੀ। ਜਿਸ ਦਿਨ ਨੀਲੀ ਦਸਤਾਰ ਬੰਨ ਕੇ ਘਰ ਗਏ ਤਾਂ ਸਾਡੇ ਪਿਤਾ ਜੀ ਨੇ ਚੰਗੀਆਂ ਗਾਲਾਂ ਸੁਣਾਈਆਂ। ਤੋ ਅਰਜ਼ ਕਰ ਰਿਹਾ ਸਾਂ, ਅੱਜ ਕੱਲ੍ਹ ਉਹ ਵੈਨਕੂਵਰ ਨੇ, ਮੈਂ ਉਹਨਾਂ ਨੂੰ ਪੁੱਛਿਆ ਸੁਣਾਓ। ਕਹਿਣ ਲੱਗੇ ਬਈ ਅੱਜ ਕੱਲ੍ਹ ਯੁੱਗ ਹੈ, ਜਿਹੜੇ ਲੋਕ ਪ੍ਰਬੰਧ ਕਰਦੇ ਨੇ ਉਹਨਾਂ ਦੀ ਚਮਚਾਗਿਰੀ ਕਰੋ। ਇਸ ਵਾਸਤੇ ਕਹਿੰਦੇ ਨੇ ਇਹ ਮਹਾਂਪੁਰਸ਼ਾਂ ਨੇ ਸਿਖਾਇਆ ਨਹੀਂ, ਮੇਰਾ ਕੰਮ ਕਿ ਹੋਵੇ ਤੇ ਹੋਵੇ ਕਿਸ ਤਰ੍ਹਾਂ। ਉਹਨੇ ਆਪਣੀ ਦਲੀਲ ਦੇ ਕੇ ਆਖਿਆ ਕਿ ਜਿਹੜੀ ਕਾਬਲੀਅਤ ਹੈ, ਜਿਹੜੀ ਕਿਸੇ ਦੀ ਵਿਦਵਤਾ ਹੈ, ਉਹਦਾ ਅਸਰ ਤਾਂ ਦੇਸੀ ਦਵਾਈ ਵਾਂਗ ਆਰਾਮ ਨਾਲ ਹੌਲੀ ਹੌਲੀ ਅਖੇ ਹੁੰਦਾ। ਅਖੇ ਜਿਹੜੀ ਚਾਪਲੂਸੀ ਹੈ, ਜਿਹੜੀ ਖੁਸ਼ਾਮਦ ਹੈ, ਇਹ ਅਖੇ ਇੰਜੈਕਸ਼ਨ ਵਾਂਗ ਜਲਦੀ ਅਸਰ ਕਰਦੀ ਹੈ। ਅਖੇ ਕੰਮ ਤਾਂ ਮੇਰਾ ਹੋ ਜਾਵੇਗਾ ਪਰ ਦੇਰ ਲੱਗੇਗੀ। ਪਿਆਰ ਨਾਲ ਖੋਸ ਵਾ ਫਿਰ ਪੜ੍ਹਨਾ ਜੀ ਉਹ।
ਤਦਪ ਮਹਾਂਵਰ ਕਹਿਤ ਧਰਮ ਧਾਰ,
ਮਹਾਨ ਬਲਵਾਨ ਬਣ ਕੇ ਆਪਣੇ ਆਪ ਨੂੰ ਧਰਮ ਧਾਰੀ ਕਹਿੰਦੇ ਨੇ।
ਪਾਪ ਕਰਮ ਅਧਿਕਾਰੀ,
ਪਾਪ ਕਰਮਾਂ ਦੇ ਕਰਨ ਦੇ ਅਧਿਕਾਰੀ ਨੇ, ਪਾਪ ਕਰਮਾਂ ਤੇ ਅਧਿਕਾਰ ਹੈ, ਪਾਪ ਕਰਮ ਕਰਦੇ ਨੇ ਤੇ ਪਾਪਾਂ ਦੇ ਫਲ ਦੇ ਅੰਤ ਨੂੰ ਅਧਿਕਾਰੀ ਹੋਣਗੇ, ਹੱਕਦਾਰ ਬਣਨਗੇ।
ਤ੍ਰਿਗ ਤ੍ਰਿਗ ਸਭ ਆਖੇ ਮੁਖ ਭਰ ਨਹੀਂ ਪਾਖੇ।
ਸੁਣ ਲਵੋ, ਜਿਨ੍ਹਾਂ ਲੋਕਾਂ ਨੂੰ ਅਸੀਂ ਮਹਾਨ ਸਮਝਦੇ ਹਾਂ ਜਾਂ ਲੋਕਾਂ ਦੇ ਸਾਹਮਣੇ ਉਹਨਾਂ ਦੀ ਸ਼ੋਭਾ ਹੁੰਦੀ ਹੈ, ਤਾਰੀਫ ਹੁੰਦੀ ਹੈ, ਤੇ ਸਾਰੇ ਲੋਕ ਕਹਿੰਦੇ ਨੇ ਲਾਂਤ ਹੈ ਇਹਨੂੰ, ਲਾਂਤ ਹੈ ਇਹਨੂੰ, ਹੈ ਇਹਦੇ ਵਿੱਚ ਕੋਈ ਗੁਣ, ਇਹਦੇ ਵਿੱਚ ਕੋਈ ਕਾਬਲੀਅਤ, ਪਰ ਕਹਿੰਦੇ ਨੇ ਮੁੱਖ ਪਰ ਨਹੀਂ ਭਾਖ ਹੈ, ਮੂੰਹ ਤੇ ਕੋਈ ਨਹੀਂ ਕਹੇਗਾ। ਸਚਾਈ ਤਾਂ ਹੁੰਦੀ ਹੈ ਕਿ ਸਾਹਮਣੇ ਕਹੀਏ, ਕਿਸੇ ਨੂੰ ਵੀ ਕੁਝ ਕਹਿਣਾ ਤੇ ਸਾਹਮਣੇ ਪਾਸ ਬੈਠਾ ਕੇ ਪਿਆਰ ਨਾਲ ਉਹਨੂੰ ਕਹਿ ਦੇਈਏ। ਪਰ ਜੇ ਕੋਈ ਨਾ ਸਮਝੇ ਫਿਰ ਸਾਹਮਣੇ ਕਹੀਏ। ਸਾਰੇ ਲੋਕ ਉਹਨੂੰ ਤ੍ਰਿਕਾਰ ਤ੍ਰਿਕਾਰ ਕਹਿੰਦੇ ਨੇ, ਪਰ ਮੁੱਖ ਪਰ ਨਹੀਂ ਭਾਖ ਹੈ, ਕੋਈ ਸਾਹਮਣੇ ਨਹੀਂ ਕਹਿੰਦਾ, ਕਿਉਂਕਿ ਜ਼ਰੂਰਤ ਨਹੀਂ, ਧਰਮ ਦੀ ਸ਼ਕਤੀ ਕਮਜ਼ੋਰ ਹੋ ਚੁੱਕੀ ਹੈ। ਜੇ ਕੋਈ ਸਾਹਮਣੇ ਕਵੇਗਾ ਤਾਂ ਉਹਨੂੰ ਦੰਡ ਦਿੱਤਾ ਜਾਵੇਗਾ, ਉਹਨੂੰ ਸਜ਼ਾ ਦਿੱਤੀ ਜਾਵੇਗੀ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜਣਾ ਵਾਲੇ ਆਪਣੇ ਇਲਾਕੇ ਵਿਚ ਗੁਜ਼ਰ ਰਹੇ ਸਨ, ਲੰਘ ਰਹੇ ਸਨ, ਬੱਚੇ ਖੇਡ ਰਹੇ ਸਨ। ਮਹਾਰਾਜਾ ਸਾਹਿਬ ਦੀ ਅਸਵਾਰੀ ਲੰਘੀ। ਅੱਜ ਕੱਲ ਜੜਾਂ ਵਾਲਾ ਪਾਕਿਸਤਾਨ ਦੀ ਅਨਾਜ ਦੀ ਤਕੜੀ ਮੰਡੀ ਬਣ ਚੁੱਕਾ ਹੈ। ਤੋ ਛੋਟੇ ਬੱਚੇ ਖੇਡ ਰਹੇ ਸਨ, ਬੇਰੀ ਨੂੰ ਲੱਗੇ ਹੋਏ ਸਨ ਬੇਰ। ਉਹਨਾਂ ਨੇ ਬੇਰ ਤੋੜ ਲਈ, ਛੋਟੇ ਛੋਟੇ ਪੱਥਰ ਮਾਰੇ ਔਰ ਅਚਾਨਕ ਇੱਕ ਪੱਥਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਜਾ ਲੱਗਾ ਔਰ ਫੌਜ ਦੇ ਸਿਪਾਹੀਆਂ ਪਹਿਰੇਦਾਰਾਂ ਨੇ ਦੋਨਾਂ ਛੋਟੇ ਬੱਚਿਆਂ ਨੂੰ ਪਕੜ ਲਿਆ ਤੇ ਪਕੜ ਕੇ ਮਹਾਰਾਜਾ ਸਾਹਿਬ ਦੇ ਪੇਸ਼ ਕੀਤਾ ਜੀ। ਇਹ ਬੱਚੇ ਬੜੇ ਗੁਸਤਾਖ ਨੇ। ਤੋ ਇਸ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸਿਪਾਹੀਆਂ ਨੇ ਆਖਿਆ ਜੀ ਬੜੇ ਗੁਸਤਾਖ ਨੇ, ਇਹਨਾਂ ਦੇ ਮਾਂ ਬਾਪ ਨੇ ਇਹਨਾਂ ਨੂੰ ਸੰਭਾਲਿਆ ਨਹੀਂ, ਸਰਕਾਰ ਦੀ ਸਵਾਰੀ ਜਾ ਰਹੀ ਹੈ ਤੇ ਇਹਨਾਂ ਨੇ ਪਥਰਾਓ ਕੀਤਾ ਹੈ। ਮਹਾਰਾਜਾ ਸਾਹਿਬ ਨੇ ਸ਼ਿਕਾਇਤ ਸੁਣ ਲਿੱਤੀ। ਉਂਝ ਵੀ ਪੁਲਿਸ ਵਾਲੇ ਕੋਈ ਵੀ ਮੁਕੱਦਮਾ ਹੋਵੇ ਬੜਾ ਵਧਾ ਵਧਾ ਕੇ ਪੇਸ਼ ਕਰਦੇ ਨੇ, ਸਭ ਤੋਂ ਜ਼ਿਆਦਾ ਖੁਸ਼ਾਮਦੀ ਹੁੰਦੇ ਨੇ ਪੁਲਿਸ ਵਾਲੇ, ਕਿਉਂਕਿ ਉਹ ਲੋਕਾਂ ਤੋਂ ਆਪਣੀ ਖੁਸ਼ਾਮਦ ਕਰਵਾਉਂਦੇ ਨੇ ਤੇ ਗਾਂ ਵੱਡਿਆਂ ਅਧਿਕਾਰੀਆਂ ਦੀ ਖੁਦ ਕਰਦੇ ਨੇ। ਮਹਾਰਾਜਾ ਸਾਹਿਬ ਨੇ ਚੁੱਪ ਕਰਕੇ ਖਾਮੋਸ਼ੀ ਨਾਲ ਉਹਨਾਂ ਦੀ ਵਿਚਾਰ ਸੁਣੀ ਤੇ ਫਿਰ ਬੱਚਿਆਂ ਤੋਂ ਪੁੱਛਿਆ, ਪੁੱਤਰ ਬੇਟਾ ਇਹ ਦੱਸੋ ਕਿ ਤੁਸੀਂ ਮੈਨੂੰ ਪੱਥਰ ਕਿਉਂ ਮਾਰਿਆ, ਇਹ ਮੈਨੂੰ ਛੋਟੇ ਛੋਟੇ ਪੱਥਰਾਂ ਦੇ ਟੁਕੜੇ ਕਿਉਂ ਮਾਰੇ ਨੇ। ਉਹਨਾਂ ਨੇ ਬੱਚਿਆਂ ਨੇ ਕੁਝ ਹੌਸਲਾ ਕੀਤਾ ਵੀ ਬੜੇ ਨਰਮ ਬੋਲੇ ਨੇ, ਬੱਚੇ ਬੜੇ ਤੇਜ਼ ਤੇ ਸਿਆਣੇ ਹੁੰਦੇ ਨੇ। ਬੱਚਿਆਂ ਨੇ ਦੇਖਿਆ ਬਈ ਜਿੱਥੇ ਸਾਡੀ ਸ਼ਿਕਾਇਤ ਹੋਈ ਹੈ ਉਹ ਤੇ ਜ਼ਰਾ ਸਰਕਾਰ ਨਰਮ ਬੋਲੀ ਹੈ। ਮਹਾਰਾਜਾ ਸਾਹਿਬ ਨੇ ਪੁੱਛਿਆ, ਪੁੱਤਰ ਦੱਸੋ ਤੁਸੀਂ ਮੈਨੂੰ ਪੱਥਰ ਕਿਉਂ ਮਾਰੇ। ਉਹਨਾਂ ਨੇ ਕਿਹਾ ਜੀ ਤੁਹਾਨੂੰ ਤਾਂ ਨਹੀਂ ਪੱਥਰ ਮਾਰੇ। ਅਖੇ ਫਿਰ ਮੈਨੂੰ ਪੱਥਰ ਆ ਕੇ ਲੱਗਾ ਹੈ, ਤੁਸੀਂ ਮੈਨੂੰ ਹੀ ਮਾਰੇ ਨੇ। ਤਾਂ ਉਹ ਕਹਿਣ ਲੱਗੇ, ਨਹੀਂ ਜੀ ਤੁਹਾਨੂੰ ਨਹੀਂ ਮਾਰੇ, ਅਸੀਂ ਪੱਥਰ ਮਾਰੇ ਸਨ ਬੇਰੀ ਨੂੰ, ਪਰ ਆ ਲੱਗਾ ਤੁਹਾਨੂੰ। ਮਹਾਰਾਜਾ ਸਾਹਿਬ ਨੇ ਫਿਰ ਪਿਆਰ ਨਾਲ ਪੁੱਛਿਆ, ਪੁੱਤਰ ਦੱਸੋ ਬੇਰੀ ਨੂੰ ਪੱਥਰ ਫਿਰ ਤੁਸੀਂ ਕਿਉਂ ਮਾਰੇ। ਅਖੇ ਜੀ ਬੇਰੀ ਨੂੰ ਪੱਥਰ ਇਸ ਕਰਕੇ ਮਾਰੇ ਸਨ, ਬੇਰ ਮਿੱਠੇ ਨੇ, ਪੱਕੇ ਹੋਏ ਬੇਰ ਸਨ, ਬੇਰ ਖਾਣ ਨੂੰ ਦਿਲ ਕਰਦਾ ਸੀ, ਇਸ ਕਰਕੇ ਬੇਰੀ ਨੂੰ ਪੱਥਰ ਮਾਰਿਆ ਹੈ, ਤੁਹਾਨੂੰ ਨਹੀਂ ਜੀ ਮਾਰਿਆ ਪੱਥਰ। ਤਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਦੋਨਾਂ ਬੱਚਿਆਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਆਖਿਆ, ਪੁੱਤਰ ਲਓ ਜੇ ਤੁਸੀਂ ਬੇਰ ਖਾਣ ਵਾਸਤੇ ਪੱਥਰ ਮਾਰੇ ਸਨ, ਇੰਨੇ ਬੇਰ ਖਾਈ ਜਾ ਖਾਓਗੇ ਕਿ ਤੁਹਾਡੇ ਪੁੱਤ ਪੋਤਰੇ ਪੜ ਪੋਤਰਿਆਂ ਤੋਂ ਵੀ ਬੇਰ ਮੁੱਕਣ ਗਏ ਨੇ। ਦੋ ਪਿੰਡ ਜੜਾਂ ਵਾਲਾ ਤੇ ਉਹਦੇ ਨਾਲ ਦਾ ਪਿੰਡ ਮਹਾਰਾਜਾ ਸਾਹਿਬ ਨੇ ਇਹਨਾਂ ਬੱਚਿਆਂ ਨੂੰ ਜਗੀਰ ਵਜੋਂ ਨਾਮ ਕਰਵਾ ਦਿੱਤਾ। ਐਸੇ ਐਸੇ ਰਾਜੇ ਵੀ ਹੋ ਗੁਜ਼ਰੇ। ਪਿਆਰ ਨਾਲ
ਕਹਿੰਦੇ
ਨੇ ਪਿੱਛੇ ਪਿੱਛੋਂ ਕੋਠੇ ਤੇ ਚੜ ਕੇ ਖਲੋ ਕੇ ਚੜ ਦੇ ਪ੍ਰਿਸ਼ਟ ਚੜਗਾਰੀ, ਪਿੱਛੋਂ ਕਹਿੰਦੇ ਨੇ ਕੋਠੇ ਤੇ ਚੜ ਚੜ ਕੇ ਉੱਚੇ ਚੜ ਚੜ ਕੇ ਉੱਚੇ ਖਲੋ ਕੇ ਉੱਚੇ ਪੈਰ ਕਰ ਕਰਕੇ ਗਾਲਾਂ ਕੱਢਦੇ ਨੇ, ਪਰ ਮੁੱਖ ਤੇ ਕੋਈ ਨੀ ਕਹਿੰਦਾ ਜੀ। ਹਾਂਜੀ, ਇਉਂ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਦਰਸਾਇਆ ਹੈ। ਹੁਣ ਅਸੀਂ ਇਸ ਪਹਿਲੂ ਤੋਂ ਆਪਣੇ ਸੰਬੰਧ ਵਿੱਚ ਹੀ ਸੋਚਣਾ ਕਿ ਸਾਡਾ ਧਾਰਮਿਕ ਸਮਾਜ, ਸਾਡਾ ਧਾਰਮਿਕ ਪ੍ਰਬੰਧ ਠੀਕ ਉਸੇ ਤਰੀਕੇ ਨਾਲ ਨਹੀਂ ਚੱਲ ਰਿਹਾ ਜਿਵੇਂ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਬਾਣੀ ਅੰਦਰ ਲਿਖ ਦਿੱਤਾ ਹੈ। ਕਿਤੇ ਕਿਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਕਿਤੇ ਕਿਤੇ ਵਾਹਿਗੁਰੂ ਦੀ ਕਿਰਪਾਲਤਾ ਹੈ। ਆ 84 ਤੋਂ ਬਾਅਦ ਕੁਰਬਾਨੀ ਦਾ ਅਸਰ ਹੋਇਆ, ਜਜ਼ਬਾ ਹੋਇਆ, ਜਦੋਂ ਅਸੀਂ ਮਹਿਸੂਸ ਕੀਤਾ, ਨੌਜਵਾਨਾਂ ਨੇ ਮਹਿਸੂਸ ਕੀਤਾ ਕਿ ਪਹਿਲਾਂ ਆਪਣੇ ਘਰ ਦਾ ਹੀ ਸੁਧਾਰ ਕਰੀਏ, ਫਿਰ ਕੁਝ ਤਬਦੀਲੀ ਆਈ, ਵਰਨਾ ਪਹਿਲੇ ਹਾਲਾਤ ਇਸੇ ਪ੍ਰਕਾਰ ਦੇ ਹੀ ਸਨ, ਇਸੇ ਤਰ੍ਹਾਂ ਦੇ ਹੀ ਚੱਲਦੇ ਸਨ, ਇਸੇ ਤਰੀਕੇ ਨਾਲ ਹੀ ਵਰਤਦੇ ਸਨ ਜੀ। ਮਹਾਂਪੁਰਸ਼ਾਂ ਦੇ ਪਾਸ ਇੱਕ ਬੱਚਾ ਪੜ੍ਹਦਾ ਰਿਹਾ ਔਰ ਨਾ ਜਾਣੇ ਕਿਸ ਕਾਰਨ ਮਹਾਂਪੁਰਸ਼ ਉਸਨੂੰ ਪਿਆਰ ਵੀ ਬਹੁਤ ਕਰਦੇ ਰਹੇ, ਪਰ ਉਹ ਪੜ੍ਹਾਈ ਕਰਨ ਦੀ ਬਜਾਏ ਕੁਝ ਹੋਰ ਹੀ ਸੋਚਦਾ ਰਿਹਾ, ਪਰ ਕਰਮਾਂ ਵਿੱਚ ਅਫੀਮ ਵੇਚਦਾ ਤਾਂ ਅਸਾਂ ਦੇਖਿਆ ਉਹਨੂੰ। ਪਿਆਲਾ ਖੋ ਸ੍ਰੀ ਵਾ। ਇਸ ਵਾਸਤੇ ਐਸੇ ਹਾਲਾਤ, ਐਸਾ ਵਾਤਾਵਰਨ ਸਾਡੇ ਸਾਹਮਣੇ ਵਰਤਦਾ ਰਿਹਾ, ਸਾਡੇ ਸਾਹਮਣੇ ਚੱਲਦਾ ਰਿਹਾ, ਹੁਣ ਵੀ ਚੱਲ ਰਿਹਾ। ਇਹਨਾਂ ਕੁਝ ਹੋਣ ਤੋਂ ਬਾਅਦ ਵੀ ਅਸੀਂ ਜਿਸ ਤਰੀਕੇ ਨਾਲ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨਾ ਸੀ, ਅਜੇ ਅਸੀਂ ਉਸ ਤਰੀਕੇ ਨਾਲ ਨਹੀਂ ਕਰ ਸਕੇ, ਪਰ ਹਜ਼ੂਰ ਸਮੁੱਚੇ ਸੰਸਾਰ ਦੀ ਦਸ਼ਾ ਵਰਣਨ ਕਰ ਰਹੇ ਨੇ, ਉਸ ਦਸ਼ਾ ਵਿੱਚ ਅਸੀਂ ਵੀ ਤੇ ਨਾਲ ਸ਼ਾਮਿਲ ਹਾਂ। ਇਸ ਲਈ ਹਜ਼ੂਰ ਨੇ 300 ਸਾਲ ਪਹਿਲਾਂ ਜੋ ਵਿਚਾਰਾਂ ਦਰਸਾਈਆਂ ਨੇ, ਉਹ ਸਮੁੱਚੇ ਸਮਾਜ ਦੀ ਜੋ ਅਵਸਥਾ ਹੈ, ਜੋ ਧਾਰਮਿਕ ਸੰਸਥਾਵਾਂ ਦੀ, ਧਾਰਮਿਕ ਲੋਕਾਂ ਦੀ ਅਵਸਥਾ ਹੈ, ਹਜ਼ੂਰ ਉਸ ਨੂੰ ਲੋਕਾਂ ਦੇ 300 ਸਾਲ ਪਹਿਲਾਂ ਸੰਸਾਰ ਦੇ ਸਾਹਮਣੇ ਰੱਖ ਰਹੇ ਨੇ। ਸਾਡੀ ਕਮਜ਼ੋਰੀ ਇਹ ਹੈ ਕਿ ਅਸੀਂ ਇਸ ਖਜ਼ਾਨੇ ਨੂੰ ਖੋਲਣ ਦਾ ਯਤਨ ਨਹੀਂ ਕਰਦੇ, ਇਹਨੂੰ ਵਿਚਾਰਨ ਦਾ ਯਤਨ ਨਹੀਂ ਕਰਦੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਪੁਲਚੁਕ ਦੀ ਆਪ ਜੀ ਤੋਂ ਖਿਮਾ ਚਾਹਾਂਗਾ ਕਿ ਸੰਗਤਾਂ ਵੱਲੋਂ ਕਥਾ ਦੇ ਸੰਬੰਧ ਵਿੱਚ ਬਿਨ ਸੇਵਾ ਆਈ ਸੱਚੇ ਪਾਤਸ਼ਾਹ ਜੀ ਸਰਬੱਤ ਦੀ ਕਾਲਨਾ ਥਾਂ ਪਾਣ ਔਰ ਸਰਬੱਤ ਨੂੰ ਸੇਵਾ ਸਿਮਰਨ ਸਿੱਖੀ ਦੀ ਬਖਸ਼ਿਸ਼ ਕਰਨ। ਅਦੇਸ਼ ਵਾਤਾਵਰਨ ਤੋਂ ਇਸ ਪ੍ਰਭਾਵ ਤੋਂ ਬਚਾ ਕੇ ਆਪਣੀ ਚਰਨ ਛਰਨ ਵਿੱਚ ਰੱਖਣ ਜੀ।
ਤਦਵ ਮਹਾਂਬਰ ਕਹਿਤ ਧਰਮ ਧਰ ਪਾਪ ਕਰਮ ਅਧਿਕਾਰੀ ਤ੍ਰਿਗ ਤਿਗ ਸਭ ਆਖੈ ਪਰ ਮੁਖ ਪਰ ਨਹੀਂ ਪਾਖੈ ਦੇਹ ਅਰਸ ਚੜ ਗਾਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਖੀਅਤ ਜੋ ਧਰਮੀ ਤੇ ਭਏ ਅਕਰਮੀ ਤਵਤ ਕਹਾਤ ਮਹਾਮਤ ਅਤ ਬਸ ਨਾਰੀ ਅਵਗਤ ਡਾਰੀ ਅਵਗਤ ਭਾਰੀ ਜਾਣਤ ਸਕਲ ਬਿਨਾ ਜਤ ਤਬਤ ਨ ਮਾਨਤ ਕੁਮਤ ਪਠਾਨਤ ਮਤ ਅਰਗਤ ਕੇ ਕਾਚੇ ਜੇ ਤੇ ਘਰ ਡੋਲਤ ਭਲੇ ਨਾ ਬੋਲਤ ਲੋਕ ਲਾਜ ਤਜ ਨਾਚੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਹੋ ਕੇ ਆਪ ਜੀ ਨੇ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਪਰ ਪਰੈ ਹੀ ਤੇ ਪਰੈ ਅਪਰੈ ਅਪਾਰ ਪਰ ਸਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਅੰਮ੍ਰਿਤ ਪ੍ਰਵਾਹ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਸਵਈਏ ਮਹੱਲੇ ਚੌਥੇ ਕੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਕੀਰਤਨ ਦਾ ਅੰਮ੍ਰਿਤ ਰਸ ਪ੍ਰਾਪਤ ਕੀਤਾ ਹੈ। ਸਭ ਕਰਤਾ ਸਭ ਭੁਗਤਾ ਦ੍ਰਿਸ਼ਟੋ ਕਰਤਾ ਅਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ ਗੋਂਡ ਮਹੱਲਾ ਪੰਜਵਾਂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਦੀ ਰਚਨਾ ਕੀਤੀ ਹੈ, ਫਿਰ ਉਹ ਸੰਸਾਰ ਦੀ ਪ੍ਰਤਪਾਲਾ ਕਰਨਹਾਰ ਹਨ। ਜਿਤਨੇ ਜੀਵ ਹਨ ਉਹਨਾਂ ਸਭਨਾਂ ਜੀਵਾਂ ਦੇ ਮਨ ਦੀ ਹਾਲਤ ਜਾਣਦੇ ਹਨ। ਕਿਸੇ ਮਨੁੱਖ ਦੇ ਅੰਦਰ ਭਲੇ ਖਿਆਲ ਹਨ, ਕਿਸੇ ਮਨੁੱਖ ਅੰਦਰ ਬੁਰੇ ਖਿਆਲ ਹਨ। ਉਹਨਾਂ ਸਭਨਾਂ ਖਿਆਲਾਂ ਨੂੰ ਉਹ ਜਾਣਦੇ ਹਨ, ਉਹ ਪਹਿਚਾਣਦੇ ਹਨ। ਉਹਨਾਂ ਨੇ ਸੰਸਾਰ ਦੀ ਰਚਨਾ ਦੇ ਮੌਕੇ ਤੇ ਤਿੰਨ ਸਮੇਂ ਬਣਾਏ ਹਨ, ਗੁਜ਼ਰ ਚੱਕ ਚੁੱਕਾ ਸਮਾਂ। ਕਹਿੰਦੇ ਨੇ ਜਿਹੜਾ ਗੁਜ਼ਰ ਜਾਵੇ ਉਹ ਭੂਤ ਕਾਲ ਹੈ, ਜਿਸ ਨੂੰ ਮਾਜ਼ੀ ਕਹਿੰਦੇ ਨੇ ਫਾਰਸੀ ਵਾਲੇ। ਜੋ ਕੁਝ ਗੁਜ਼ਰ ਗਿਆ ਹੈ ਸਮਾਨਾ ਕਹਿੰਦੇ ਨੇ ਪਾਸਟ, ਜੋ ਪਾਸ ਹੋ ਗਿਆ ਹੋਵੇ ਜੋ ਲੰਘ ਗਿਆ ਹੋਵੇ। ਫਿਰ ਜਿਸ ਬਾਪ ਦੇ ਸਾਹਮਣੇ ਬੱਚੇ ਦਾ ਬਚਪਨ ਗੁਜ਼ਰਿਆ ਉਹ ਕਈ ਵਾਰੀ ਬੱਚੇ ਨੂੰ ਕਹਿ ਦਿੰਦਾ, ਪੁੱਤਰ ਤੂੰ ਜਦੋਂ ਛੋਟਾ ਹੁੰਦਾ ਸੈਂ ਐ ਚੀਜ਼ ਮੰਗਦਾ ਸੈਂ, ਇਸ ਤਰ੍ਹਾਂ ਬੋਲਦਾ ਸੈਂ, ਤੈਨੂੰ ਚੁੱਕ ਕੇ ਸਕੂਲ ਛੱਡ ਕੇ ਆਉਂਦਾ ਸਾਂ ਮੈਂ, ਤੇ ਫਿਰ ਛੁੱਟੀ ਵੇਲੇ ਚੁੱਕ ਕੇ ਲਿਆਂਦਾ ਸਾਂ। ਇੱਕ ਮਾਂ ਤੇ ਬਾਪ ਨੂੰ ਬੱਚੇ ਦੇ ਬਚਪਨ ਗੁਜ਼ਰਨ ਦਾ ਪਤਾ ਹੈ, ਇੰਜ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਪਤਾ ਹੈ ਜਿਹੜਾ ਸਮਾਂ ਸਾਡਾ ਗੁਜ਼ਰ ਗਿਆ ਹੈ, ਲੰਘ ਗਿਆ ਹੈ। ਸਤਿਯੁਗ ਲੰਘ ਗਿਆ, ਸਤਿਯੁਗ ਗੁਜ਼ਰ ਗਿਆ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਤਾ ਹੈ। ਅੱਗੇ ਜਾ ਕੇ ਕਹਿਣਗੇ ਸਤਿਯੁਗ ਆਇਓ ਸਭ ਸੁਣ ਪਾਇਓ, ਦਸਮ ਗ੍ਰੰਥ। ਤੇ ਜਿਹੜਾ ਜ਼ਮਾਨਾ ਗੁਜ਼ਰ ਗਿਆ ਹੈ, ਜਦੋਂ ਸਤਿਯੁਗ ਲੰਘਿਆ ਹੈ, ਉਦੋਂ ਵੀ ਇਹ ਵਿਚਾਰ ਆਇਆ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਮਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫੁਰਮਾਇਓ। ਸੋਈਏ ਮਹੱਲੇ ਤੀਜੇ ਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ। ਫਿਰ ਦੂਸਰਾ ਕਾਲ, ਦੂਸਰਾ ਸਮਾਂ ਹੈ ਵਰਤਮਾਨ। ਕਹਿੰਦੇ ਨੇ ਜਿਸ ਨੂੰ ਹਾਲ, ਜਿਹੜਾ ਪ੍ਰੈਜੈਂਟ ਟਾਈਮ ਹੈ, ਇਸ ਦੀ ਰਚਨਾ ਕਰਨ ਵਾਲਾ ਵੀ ਉਹ ਆਪ ਹੈ। ਇਹਦੇ ਵਿੱਚ ਜੋ ਕੁਝ ਵਰਤ ਰਿਹਾ ਉਹਨੂੰ ਪਤਾ ਹੈ, ਜੋ ਕੁਝ ਜੀਵਾਂ ਦੇ ਅੰਦਰ ਸੁਭਾਵ ਹੈ, ਜੋ ਜੋ ਜੀਵ ਕਰਮ ਕਰਦੇ ਹਨ, ਇਸ ਦੀ ਵੀ ਉਹਨੂੰ ਖਬਰ ਹੈ, ਇਸ ਦਾ ਵੀ ਉਸ ਨੂੰ ਪਤਾ ਹੈ। ਫਿਰ ਹੈ ਭਵਿਸ਼ਿਤ ਸਮਾਂ, ਆਉਣ ਵਾਲਾ ਸਮਾਂ, ਕਿਉਂਕਿ ਮੁਸਤਕਬਿਲ ਜਿਹੜਾ ਆਉਣ ਵਾਲਾ ਵਕਤ ਹੈ, ਆਉਣ ਵਾਲਾ ਫਿਊਚਰ ਦਾ ਸਮਾਂ ਹੈ, ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ, ਉਹਨੂੰ ਪਤਾ ਹੈ। ਉਹ ਜਿਤਲਾਵੇ ਜਾਂ ਨਾ ਜਿਤਲਾਵੇ, ਉਹ ਦਰਸਾਵੇ ਜਾਂ ਨਾ ਦਰਸਾਵੇ, ਦਸ਼ਮੇਸ਼ ਪਿਤਾ ਜੀ ਨੂੰ ਪਤਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਸੀ ਕਿ ਆਨੰਦਪੁਰ ਛੱਡ ਜਾਣਾ, ਸਾਰਾ ਕੁਝ ਕੁਰਬਾਨ ਕਰ ਦੇਣਾ। ਇਹ ਨਹੀਂ ਸੀ ਕਿ ਹਜ਼ੂਰ ਨੂੰ ਪਤਾ ਨਹੀਂ ਸੀ। ਆਉਣ ਵਾਲੇ ਸਮੇਂ ਵਿੱਚ ਜੋ ਹੋਵੇਗਾ, ਸਰਕਾਰ ਨੂੰ ਖਬਰ ਸੀ, ਹਜ਼ੂਰ ਨੂੰ ਪਤਾ ਸੀ, ਪਰ ਜਿਤਲਾਉਂਦੇ ਨਹੀਂ ਸਨ, ਕਿਸੇ ਨੂੰ ਜਿਤਲਾਇਆ ਨਹੀਂ, ਕਿਸੇ ਨੂੰ ਜਣਾਇਆ ਨਹੀਂ, ਕਿਸੇ ਨੂੰ ਦਰਸਾਇਆ ਨਹੀਂ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਵਿਚਾਰ ਲਿਖਿਆ ਮਿਲਦਾ ਹੈ ਕਿ ਧਰਮ ਰੱਖਿਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲੇ ਦਿਨ, ਇੱਕ ਦਿਨ ਪਹਿਲਾਂ, ਮਾਤਾ ਗੁਜਰੀ ਜੀ ਔਰ ਮਾਤਾ ਨਾਨਕੀ ਜੀ ਨੂੰ ਜਦੋਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਮਸਕਾਰ ਕਰਨ ਵਾਸਤੇ ਗਏ, ਆਪਣੀ ਦਾਦੀ ਮਾਂ ਨੂੰ, ਜਿਹੜੀ ਬਹੁਤ ਦੇਰ ਤੋਂ ਇਸ ਇੰਤਜ਼ਾਰ ਵਿੱਚ ਸਨ ਕਿ ਕਦੋਂ ਪੋਤਰੇ ਦਾ ਮੂੰਹ ਦੇਖਾਂ, ਤੇ ਦਸ਼ਮੇਸ਼ ਪਿਤਾ ਜੀ ਦੇ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸਪਤਨੀ ਤੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਮਾਤਾ ਨਾਨਕੀ ਜੀ ਨੂੰ ਵਚਨ ਕੀਤੇ ਸਨ, ਨਾਨਕੀ ਚਿੰਤਾ ਨਾ ਕਰ, ਫਿਕਰ ਨਾ ਕਰ, ਇਹ ਵੀ ਨਾ ਸੋਚ ਕਿ ਤੇਰੇ ਪੁੱਤਰ ਨੂੰ ਕੁਛ ਨਹੀਂ ਮਿਲਿਆ, ਤੇਰੇ ਪੁੱਤਰ ਨੂੰ ਕੁਝ ਨਹੀਂ ਦਿੱਤਾ, ਤੂੰ ਬਹੁਤ ਕੁਝ ਦੇਖੇਂਗੀ, ਤੇਰੇ ਪੁੱਤਰ ਦਾ ਬਹੁਤ ਪ੍ਰਤਾਪ ਹੋਵੇਗਾ, ਤੇਰੇ ਪੋਤਰੇ ਦੀ ਬੜੀ ਅਸਮਤ ਹੋਵੇਗੀ, ਬੜੀ ਸ਼ਕਤੀ ਹੋਵੇਗੀ। ਪਰ ਮਾਤਾ ਨਾਨਕੀ ਜੀ ਨੇ ਤੇ ਮਾਤਾ ਗੁਜਰੀ ਜੀ ਨੇ ਸਾਡੇ ਇਤਿਹਾਸ ਮੁਤਾਬਕ ਬਹੁਤ ਉਤਰਾਅ ਤੇ ਚੜਾ ਦੇਖਿਆ। ਸੁਭਾਵਿਕ ਹੀ ਸੱਸ ਤੇ ਨੂੰਹ ਦੋਨਾਂ ਬੜੀਆਂ ਕਠਿਨਾਈਆਂ ਤੇ ਮੁਸ਼ਕਲਾਤਾਂ ਵਿੱਚੋਂ ਲੰਘੇ ਨੇ। ਮਾਤਾ ਸਾਹਿਬਾ ਮਾਤਾ ਨਾਨਕੀ ਜੀ ਨੇ ਬਹੁਤ ਉਤਰਾਅ ਚੜਾ ਦੇਖੇ, ਬੜੇ ਕਠਨੇ ਸਮੇਂ ਵਿੱਚੋਂ ਉਹ ਗੁਜ਼ਰੇ ਤੇ ਜੇ ਸੁੱਖਾਂ ਸੁੱਖਦਿਆਂ ਬੇਨਤੀ ਕਰਦਿਆਂ ਆਹ ਦਿਨ ਆਏ ਸਨ ਕਿ ਹੁਣ ਪੁੱਤਰ ਗੁਰਿਆਈ ਗੱਦੀ ਤੇ ਬੈਠਾ ਤੇ ਪੁੱਤਰ ਦੇ ਵਿਆਹ ਤੋਂ 26 ਸਾਲ ਤੋਂ ਵੀ ਵਧੇਕ ਸਮੇਂ ਤੋਂ ਬਾਅਦ ਪੋਤਰਾ ਪ੍ਰਗਟ ਹੋਇਆ ਤਾਂ ਹੁਣ ਪੁੱਤਰ ਸ਼ਹਾਦਤ ਦੇਣ ਵਾਸਤੇ ਦਿੱਲੀ ਚੱਲਾ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ਹੀ ਪਤਾ ਸੀ, ਉਹ ਗਏ ਵੀ ਇਸੇ ਕਰਕੇ ਸਨ। ਦਸ਼ਮੇਸ਼ ਪਿਤਾ ਜੀ ਨੇ ਸ਼ਹਾਦਤ ਦੇਣ ਲਈ ਬੇਨਤੀ ਵੀ ਇਸੇ ਕਰਕੇ ਕੀਤੀ ਸੀ, ਪਰ ਕਿਸੇ ਨੂੰ ਅਜੇ ਖਬਰ ਨਹੀਂ ਸੀ, ਲੋਕ ਨਹੀਂ ਸਨ ਸੋਚਦੇ। ਲੋਕਾਂ ਦਾ ਖਿਆਲ ਸੀ ਜਿਵੇਂ ਬਾਬਾ ਰਾਮ ਰਾਏ ਜੀ ਸ਼ਾਹ ਨਾਲ ਗੱਲਬਾਤ ਕਰਕੇ ਵਾਪਸ ਆ ਗਏ ਨੇ, ਇਹ ਵੀ ਵਾਪਸ ਆ ਜਾਣਗੇ, ਪਰ ਕੀ ਪਤਾ ਹੈ ਵਾਪਸ ਮੁੜੀਏ ਕਿ ਨਾ ਵਾਪਸ ਮੁੜੀਏ। ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ, ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖੀ ਦੀ ਚੜ੍ਹਦੀ ਕਲਾ ਦਾ ਉਸ ਮੌਕੇ ਤੇ ਪ੍ਰਚਾਰ ਦੀ ਸੇਵਾ ਕਰਦੇ ਸਨ। ਆਪ ਤੋਂ ਵਰਸ ਆਏ ਹੋਏ ਕਈ ਪਿਆਰੇ ਇਸ ਮੋਰਚੇ ਵਿੱਚ ਸ਼ਾਮਲ ਰਹੇ। ਮਹਾਂਪੁਰਸ਼ਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ, ਸੰਤ ਕਿਰਪਾਲ ਸਿੰਘ ਜੀ, ਇਸੇ ਹੀ ਤਰ੍ਹਾਂ ਉਹਨਾਂ ਦੇ ਨਾਲ ਹੋਰ ਵੀ ਇਸੇ ਪਿੰਡ ਦੇ ਕਈ ਸਹਿਯੋਗੀ ਇਸ ਮੋਰਚੇ ਦੀ ਸੇਵਾ ਕਰਦੇ ਰਹੇ, ਇਸ ਮੋਰਚੇ ਵਿੱਚ ਸੇਵਾ ਵਿੱਚ ਹਿੱਸਾ ਲੈਂਦੇ ਰਹੇ। ਪਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥਾ ਚੱਲਦਾ ਸੀ, ਉਸ ਮੌਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਗਿਆ ਤੇ ਬਖਸ਼ਿਸ਼ ਲੈਣ ਵੇਲੇ ਗੁਰੂ ਕਿਸੇ ਕਹਿੰਦੇ ਸਨ, ਹੇ ਗੁਰੂ ਹਰਗੋਬਿੰਦ ਸਾਹਿਬ, ਪਤਾ ਨਹੀਂ ਵਾਪਸ ਤੇਰੇ ਚਰਨਾਂ ਵਿੱਚ ਆ ਕੇ ਮੱਥਾ ਟੇਕਣ ਦਾ ਮੌਕਾ ਮਿਲੇ ਕਿ ਨਾ ਮਿਲੇ। ਤੇ ਉਹਨਾਂ ਦੀ ਰਵਾਨਗੀ ਦੇ ਮੌਕੇ ਤੇ ਜੋ ਇਕੱਤਰ ਹੁੰਦੀਆਂ ਸਨ ਸੰਗਤਾਂ, ਉਹਨਾਂ ਨੂੰ ਵੀ ਉਹ ਇਹੋ ਹੀ ਗੱਲ ਕਹਿੰਦੇ ਸਨ, ਖਾਲਸਾ ਜੀ ਪਤਾ ਨਹੀਂ ਫਿਰ ਤੁਹਾਡੇ ਦਰਸ਼ਨ ਹੋਣ ਕਿ ਨਾ ਹੋਣ, ਫਿਰ ਤੁਹਾਡਾ ਦੀਦਾਰ ਪ੍ਰਾਪਤ ਹੋਵੇ ਕਿ ਨਾ ਪ੍ਰਾਪਤ ਹੋਵੇ, ਸ਼ਾਇਦ ਫਿਰ ਇਸ ਜਨਮ ਮੇਂ ਮੁਲਾਕਾਤ ਹੋ ਨਾ ਹੋ, ਕੀ ਪਤਾ ਮਿਲ ਸਕੀਏ ਕਿ ਨਾ ਮਿਲੀਏ, ਇਸ ਖਿਆਲ ਨਾਲ ਹੋ ਜਾਂਦੇ ਸਨ। ਹਜ਼ੂਰ ਨੂੰ ਪਤਾ ਸੀ, ਪਰ ਕੁਝ ਸਿੱਖ ਸੋਚਦੇ ਸਨ ਵਾਪਸ ਆ ਜਾਣਗੇ। ਭਵਿੱਖ ਦੇ ਸੰਬੰਧ ਵਿੱਚ ਅਰਜ਼ ਕਰ ਰਿਹਾ, ਕਿਉਂਕਿ ਸਮੇਂ ਦੀ ਸਾਜਨਾ ਕਰਨ ਵਾਲੇ ਨੂੰ ਸਭ ਕੁਝ ਪਤਾ ਹੈ, ਹਰ ਚੀਜ਼ ਮਾਲੂਮ ਹੈ। ਮਾਤਾ ਨਾਨਕੀ ਜੀ ਨੇ ਬਹੁਤ ਕਠਿਨਾਈਆਂ ਦੇਖੀਆਂ, ਜਦੋਂ ਖੁਸ਼ੀ ਦਾ ਵਕਤ ਆਇਆ ਤੇ ਫਿਰ ਪੁੱਤਰ ਸ਼ਹਾਦਤ ਲਈ ਤੁਰ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ, ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਦੀ ਮਾਤਾ ਤੇ ਮਾਤਾ ਗੁਜਰੀ ਜੀ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਮਸਕਾਰ ਕਰਨ ਵਾਸਤੇ ਗਏ, ਤੇ ਦੋਨਾਂ ਮਾਤਾਵਾਂ ਨੇ, ਦਾਦੀ ਨੇ ਵੀ ਪੋਤਰੇ ਨੂੰ ਗਲ ਵਿੱਚ ਲੈ ਲਿੱਤਾ, ਗਲਵਕੜੀ ਵਿੱਚ ਲੈ ਲਿਆ ਔਰ ਅੱਖਾਂ ਭਰ ਆਈਆਂ। ਕਿਤਨੀਆਂ ਸੀਸਾਂ ਤੇ ਕਿਤਨੀਆਂ ਬਖਸ਼ੀਸਾਂ ਮਾਤਾ ਜੀ ਨੇ ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਖਸ਼ੀਆਂ ਨੇ, ਪਰ ਅੱਖਾਂ ਭਰੀਆਂ ਸਨ। ਹਜ਼ੂਰ, ਕਿਉਂਕਿ ਬਹੁਤ ਵੱਡੀ ਉਮਰ ਤਾਂ ਨਹੀਂ ਸੀ, ਫਿਰ ਇਹ ਪੁੱਤਰ ਤੇ ਪੋਤਰੇ ਕਿੱਡੀ ਵੱਡੀ ਉਮਰ ਦੇ ਵੀ ਹੋ ਜਾਣ, ਮਾਂ ਬਾਪ ਤੇ ਦਾਦੇ ਦਾਦੀਆਂ ਲਈ ਛੋਟੇ ਛੋਟੇ ਨਜ਼ਰ ਆਉਂਦੇ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜੇ ਪਿਆਰ ਤੇ ਮਮਤਾ ਨਾਲ ਆਪਣਾ ਆਪਣੇ ਗਲ ਵਾਲੇ ਦੁਪੱਟੇ ਦੇ ਨਾਲ ਆਂਸੂ ਪੂੰਝਦਿਆਂ ਹੋਇਆਂ ਦਾਦੀ ਮਾਂ ਤੇ ਸਵਾਲ ਕੀਤਾ, ਮਾਂ ਜੀ ਅੱਜ ਕੀ ਗੱਲ ਹੈ, ਤੁਹਾਡੀ ਅੱਖਾਂ ਵਿੱਚ ਆਂਸੂ ਕਿਉਂ ਨੇ, ਤੁਸੀਂ ਮੈਨੂੰ ਗਲੇ ਲਗਾ ਕੇ ਆਪਣਾ ਦਿਲ ਕਿਉਂ ਭਰ ਆਏ ਹੋ, ਅੱਖਾਂ ਕਿਉਂ ਭਰ ਆਏ ਹੋ। ਤੇ ਦਾਦੀ ਮਾਂ ਉਮਰ ਦੇ ਛੋਟੇ ਜੇ ਉਂਝ ਅਵਨਾਸ਼ੀ ਪੋਤਰੇ ਨੂੰ ਕੁਝ ਕਹਿਣਾ ਨਹੀਂ ਸਨ ਚਾਹੁੰਦੇ ਕਿ ਛੋਟੇ ਨੇ, ਸ਼ਾਇਦ ਪਿਤਾ ਜੀ ਦਾ ਖਿਆਲ ਆਵੇ ਤੇ ਇਹਨਾਂ ਦੀਆਂ ਅੱਖਾਂ ਵੀ ਭਰ ਆਣ। ਕਹਿਣ ਲੱਗੇ, ਪੁੱਤਰ ਕੋਈ ਗੱਲ ਨਹੀਂ, ਪਰ ਦਸ਼ਮੇਸ਼ ਪਿਤਾ ਜੀ ਦਾਦੀ ਮਾਂ ਨੂੰ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਪੁੱਛਦੇ ਨੇ, ਮਾਂ ਜੀ ਦੱਸੋ, ਜ਼ਰੂਰ ਕੋਈ ਗੱਲ ਹੈ, ਤੁਹਾਨੂੰ ਅੱਜ ਜਦੋਂ ਤੋਂ ਮੈਂ ਦੁਨੀਆਂ ਤੇ ਆਇਆ ਹਾਂ ਪਹਿਲੀ ਵਾਰ ਉਦਾਸ ਦੇਖਿਆ। ਤੁਹਾਡੇ ਚਿਹਰੇ ਤੇ ਮੁਸਕਰਾਹਟ ਹੀ ਦੇਖੀ, ਤੁਹਾਡੇ ਮੱਥੇ ਤੇ ਖੁਸ਼ੀ ਹੀ ਟਪਕਦੀ ਚਮਕਦੀ ਦੇਖੀ। ਮੈਂ ਪਹਿਲੀ ਵਾਰੀ ਉਦਾਸ ਦੇਖਿਆ, ਅੱਖਾਂ ਕਿਉਂ ਭਰੇ ਆਏ ਹੋ, ਉਦਾਸ ਕਿਉਂ ਹੋਏ ਹੋ? ਤਾਂ ਦਾਦੀ ਮਾਂ ਨੇ ਜਵਾਬ ਵਿੱਚ ਆਖਿਆ, ਪੁੱਤਰ ਵਾਹਿਗੁਰੂ ਕਿਰਪਾ ਕਰਨ, ਤੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਫਿਰ ਸੋਢੀ ਅੰਸ਼ ਬੰਸ਼ ਦੇ ਮਾਲਕ ਧੰਨ ਗੁਰੂ ਰਾਮਦਾਸ ਜੀ ਦੀ ਮਿਹਰ ਹੋਵੇ, ਤੁਹਾਡੇ ਪਿਤਾ ਜੀ ਸੁਖ ਸ਼ਾਂਤੀ ਦੇ ਨਾਲ ਵਾਪਸ ਆ ਜਾਣ। ਤੇ ਦਸ਼ਮੇਸ਼ ਪਿਤਾ ਜੀ ਫਿਰ ਦਾਦੀ ਮਾਂ ਦੇ ਆਂਸੂ ਆਪਣੇ ਦੁਪੱਟੇ ਨਾਲ ਪੂੰਝਦਿਆਂ ਕਹਿਣ ਲੱਗੇ, ਮਾਂ ਜੀ ਅੱਜ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਅੱਜ ਸਵੇਰ ਸਵੇਰੇ ਕੈਸੀਆਂ ਗੱਲਾਂ ਤੇ ਕੈਸੀਆਂ ਵਿਚਾਰਾਂ ਕਰ ਰਹੇ ਹੋ? ਕੀ ਇਸ਼ਾਰੇ ਕਰ ਰਹੇ ਹੋ? ਮੈਨੂੰ ਕੋਈ ਸਮਝ ਨਹੀਂ ਆਈ। ਹਜ਼ੂਰ ਨੂੰ ਪਤਾ ਤਾਂ ਸੀ, ਪਰ ਦਾਦੀ ਮਾਂ ਤੇ ਸਵਾਲ ਕਰਦੇ, ਅਜੇ ਪੂਰੀ 9 ਸਾਲ ਦੀ ਉਮਰ ਨਹੀਂ ਹੋਈ, ਸਵਾਲ ਕਰਦੇ ਨੇ, ਮਾਂ ਜੀ ਅੱਜ ਕੈਸੀਆਂ ਗੱਲਾਂ, ਅੱਜ ਕੈਸੀਆਂ ਬਾਤਾਂ, ਕੈਸੇ ਇਸ਼ਾਰੇ ਕਰ ਰਹੇ ਹੋ? ਮੈਨੂੰ ਸਮਝ ਨਹੀਂ ਆਈ। ਤੇ ਫਿਰ ਦਾਦੀ ਮਾਂ ਨੇ ਪੋਤਰੇ ਨੂੰ ਹੋਰ ਗਲੇ ਨਾਲ ਘੁੱਟਦਿਆਂ ਹੋਏ ਆਖਿਆ, ਅੱਜ ਸੁਪਨਾ ਆਇਆ ਤੇ ਚਾਂਦਨੀ ਚੌਕ ਵਿੱਚ ਭਾਣਾ ਵਰਤ ਗਿਆ, ਅੱਜ ਸੁਪਨਾ ਆਇਆ, ਰਾਤ ਨੂੰ ਮੈਨੂੰ ਖਵਾਬ ਆਇਆ, ਰਾਤ ਨੂੰ ਮੈਂ ਕੁਝ ਦੇਖਿਆ ਹੈ। ਬੜੇ ਡੂੰਘੇ ਸੰਬੰਧ ਨੇ ਬੱਚਿਆਂ ਦੇ ਮਾਂ ਤੇ ਬਾਪ ਨਾਲ, ਪਰ ਆਪਾਂ ਸੁਣ ਰਹੇ ਹਾਂ ਕਿ ਇਸ ਸਮੇਂ ਅੰਦਰ ਜਾਂ ਆਉਣ ਵਾਲੇ ਸਮੇਂ ਅੰਦਰ ਪੁੱਤਰਾਂ ਦਾ ਮਾਂ ਬਾਪ ਨਾਲ ਕੈਸਾ ਵਰਤਾਓ ਹੈ। ਬੜੇ ਡੂੰਘੇ ਰਿਸ਼ਤੇ ਨੇ, ਮੈਂ ਕੁਝ ਦੇਖਿਆ, ਚਾਂਦਨੀ ਚੌਕ ਵਿੱਚ ਭਾਣਾ ਵਰਤ ਗਿਆ। ਤੇ ਥੋੜਾ ਜਿਹਾ ਹੌਸਲਾ ਦਿੰਦਿਆਂ ਹੋਇਆਂ ਅੰਤਰ ਜਾਮੀ, ਸੋ ਪ੍ਰਭ ਪੂਰਾ ਸੂਹੀ ਮਹੱਲਾ ਪੰਜਵਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ, ਮਾਤਾ ਜੀ ਤੁਸੀਂ ਤੇ ਵੱਡੇ ਹੋ, ਤੁਹਾਨੂੰ ਤੇ ਸਾਰਾ ਕੁਝ ਪਤਾ ਹੈ, ਤੁਹਾਨੂੰ ਤੇ ਸਾਨੂੰ ਹੌਸਲਾ ਤੇ ਹਿੰਮਤ ਦੇਣੀ ਚਾਹੀਦੀ ਹੈ, ਪਰ ਤੁਸੀਂ ਇੰਜ ਕਿਉਂ ਸੋਚਦੇ ਹੋ? ਕੁਝ ਦੇਰ ਲਈ ਦਾਦੀ ਤੇ ਪੋਤਰੇ ਨੇ ਡੂੰਘੀਆਂ ਵਿਚਾਰਾਂ ਕੀਤੀਆਂ। ਮਾਤਾ ਜੀ ਜਦੋਂ ਆਪਣੀ ਗਿਆਨ ਅਵਸਥਾ ਵਿੱਚ ਟਿਕ ਗਏ ਤੇ ਫਿਰ ਮਾਂ ਦੇ ਪਾਸ ਮੱਥਾ ਟੇਕਣ ਆਏ। ਅੱਜ ਮਾਂ ਦਾ ਚਿਹਰਾ ਵੀ ਕੁਝ ਉਦਾਸ ਪ੍ਰਤੀਤ ਹੁੰਦਾ ਸੀ। ਮੱਥਾ ਟੇਕਿਆ, ਮਾਤਾ ਗੁਜਰੀ ਜੀ ਨੇ ਮਹਾਨ ਸਪੂਤ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗਲਵਕੜੀ ਵਿੱਚ ਲੈ ਕੇ ਗਲੇ ਲਗਾ ਕੇ ਮੱਥਾ ਚੁੰਮਿਆ, ਸਿਰ ਤੇ ਕੰਢ ਤੇ ਹੱਥ ਫੇਰਿਆ ਤੇ ਫਿਰ ਕੁਝ ਇੰਜ ਨਜ਼ਰ ਆਏ ਜਿਵੇਂ ਉਹ ਸੋਚ ਰਹੇ ਹੋਣ। ਤੇ ਦਸ਼ਮੇਸ਼ ਪਿਤਾ ਜੀ ਨੇ ਫਿਰ ਮਾਂ ਤੇ ਸਵਾਲ ਕੀਤਾ, ਪਹਿਲਾਂ ਦਾਦੀ ਤੇ ਸਵਾਲ ਸੀ, ਹੁਣ ਮਾਂ ਤੇ ਸਵਾਲ ਹੈ। ਮਾਂ ਜੀ ਅੱਜ ਤੁਸੀਂ ਵੀ ਉਦਾਸ ਹੋ, ਦਾਦੀ ਮਾਂ ਜੀ ਵੀ ਉਦਾਸ ਹਨ, ਤੁਸੀਂ ਵੀ ਉਦਾਸ ਹੋ, ਪਰ ਦੱਸੋ ਕਿਉਂ ਉਦਾਸ ਹੋ? ਮਾਤਾ ਗੁਜਰੀ ਜੀ ਕਹਿਣ ਲੱਗੇ, ਪੁੱਤਰ ਕੁਛ ਨਹੀਂ, ਕੋਈ ਗੱਲ ਨਹੀਂ। ਤੇ ਦਸ਼ਮੇਸ਼ ਪਿਤਾ ਜੀ ਮਾਤਾ ਗੁਜਰੀ ਜੀ ਦੇ ਹੱਥ ਪਕੜ ਕੇ ਕਹਿਣ ਲੱਗੇ, ਨਹੀਂ ਮਾਂ ਜੀ, ਜ਼ਰੂਰ ਅੱਜ ਗੱਲ ਹੈ ਕੋਈ, ਦਾਦੀ ਜੀ ਵੀ ਉਦਾਸ ਨੇ, ਤੁਸੀਂ ਵੀ ਉਦਾਸ ਹੋ, ਪਰ ਦੱਸੋ ਤਾਂ ਸਹੀ ਕਿਉਂ ਉਦਾਸ ਹੋ? ਮਾਤਾ ਗੁਜਰੀ ਜੀ ਨੇ ਵੀ ਉਹ ਜਵਾਬ ਦਿੱਤਾ ਕਿ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਨ, ਤੁਹਾਡੇ ਪਿਤਾ ਜੀ ਦੇ ਸੀਸ ਉੱਪਰ ਉਹ ਮਿਹਰਾਮਤਾਂ ਬਰਕਤਾਂ ਭਰਪੂਰ ਹੱਥ ਰੱਖਣ, ਪਰ ਅੱਜ ਰਾਤ ਨੂੰ ਕੁਝ ਮੈਨੂੰ ਮਹਿਸੂਸ ਹੋਇਆ ਹੈ ਕਿ ਚਾਂਦਨੀ ਚੌਕ ਵਿੱਚ ਕੋਈ ਭਾਣਾ ਵਰਤ ਗਿਆ। ਤੁਹਾਡੇ ਪਿਤਾ ਜੀ ਦਿੱਲੀ ਗਏ ਹੋਏ ਨੇ ਤੇ ਰਾਤ ਨੂੰ ਮੈਨੂੰ ਪ੍ਰਤੀਤ ਹੋਇਆ ਕਿ ਉੱਥੇ ਸਾਕਾ ਹੋ ਗਿਆ। ਬੜੇ ਅਜੀਬ ਦ੍ਰਿਸ਼ ਦੇਖੇ ਨੇ। ਇਉਂ ਕਹਿ ਕੇ ਮਾਤਾ ਗੁਜਰੀ ਜੀ ਨੇ ਫਿਰ ਇੱਕ ਠੰਡਾ ਸਾਹ ਲਿੱਤਾ ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਉਹ ਤੇ ਸਰਵ ਸ਼ਕਤੀਵਾਨ ਨੇ, ਇਹ ਸਭ ਕੌਤਕ ਉਹਨਾਂ ਦੇ ਆਪਣੇ ਨੇ, ਜੋ ਕੁਝ ਕਰਨਗੇ ਮਾਤਾ ਜੀ ਉਹ ਕੁਝ ਹੀ ਹੋਵੇਗਾ। ਪਿਆਲਾ ਖੋਲ ਸ੍ਰੀ ਵਾਹ ਲੋ ਪ੍ਰਕਾਸ਼, ਜੋ ਦਸਮ ਗ੍ਰੰਥ ਜੀ ਤੋਂ ਦੂਸਰੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਕਦੇ ਸਮਾਂ ਮਿਲਿਆ ਜਾਂ ਫਿਰ ਮੌਕੇ ਫਿਰ ਦਰਸ਼ਨ ਹੋਏ, ਉਂਝ ਤੇ ਕੁਝ ਨਹੀਂ ਕਿਹਾ ਜਾ ਸਕਦਾ, ਅਸੀਂ ਉਹਨਾਂ ਹਾਲਾਤਾਂ ਵਿੱਚ ਹੀ ਗੁਜ਼ਰ ਰਹੇ ਹਾਂ, ਫਿਰ ਮਿਲੀਏ ਕਿ ਨਾ ਮਿਲੀਏ, ਫਿਰ ਦੁਬਾਰਾ ਇੱਥੇ ਆਉਣ ਦਾ ਮੌਕਾ ਮਿਲੇ ਜਾਂ ਨਾ ਮਿਲੇ, ਫਿਰ ਤੁਹਾਡੇ ਦਰਸ਼ਨ ਕਰ ਸਕਾਂ ਦੁਬਾਰਾ ਕਿ ਨਾ ਕਰ ਸਕਾਂ, ਪਰ ਕਦੇ ਫਿਰ ਮੌਕਾ ਮਿਲਿਆ ਤਾਂ ਲੋਹ ਪ੍ਰਕਾਸ਼ ਦੀ ਵਿਚਾਰ ਵੀ ਆਪਾਂ ਕਰਾਂਗੇ ਪਹਿਲਾਂ ਖੋ ਸ੍ਰੀ ਵਾਹਿਗੁਰੂ। ਉਹਦੇ ਵਿੱਚ ਦਸ਼ਮੇਸ਼ ਪਿਤਾ ਜੀ ਦਾ ਆਪਣੇ ਹੀ ਪਿਤਾ ਜੀ ਦੇ ਸੰਬੰਧ ਵਿੱਚ ਕਥਨ ਹੈ, ਤੁਰਕ ਸ਼ਲੈ ਪ੍ਰਭ ਨਿਤ ਅਭੈ ਲੋਹ ਪ੍ਰਕਾਸ਼। ਦਸ਼ਮੇਸ਼ ਪਿਤਾ ਜੀ ਲਿਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਨਿਤ ਨੇ, ਉਹਨਾਂ ਨੇ ਸਾਕਾ ਕਰਕੇ ਸ਼ਹਾਦਤ ਦੇ ਕੇ ਤੁਰਕਾਂ ਨੂੰ ਛਲ ਲਿਆ, ਕਿਉਂਕਿ ਉਹ ਆਪ ਅਛਲ ਹੈ। ਸਭਿਨ ਛਲਤ ਨ ਆਪ ਛਲਾਇਆ, ਤਾਂ ਤੇ ਛਲਿਆ ਨਾਮ ਕਹਾਇਆ। ਗਿਆਨ ਪ੍ਰਬੋਧ ਦਸਮ ਗ੍ਰੰਥ, ਵਾਹਿਗੁਰੂ ਸਭਨਾਂ ਨੂੰ ਛਲ ਲੈਂਦੇ ਨੇ ਪਰ ਆਪ ਕਿਸੇ ਤੋਂ ਨਹੀਂ ਛਲੇ ਜਾਂਦੇ, ਤਾਂ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਅਛਲ ਕਿਹਾ ਹੈ। ਅਛਲ ਛੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ, ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਤਨਾਸਰੀ ਮਹੱਲਾ ਪੰਜਵਾਂ। ਉਹ ਅਛਲ ਦਾ ਅਰਥ ਹੀ ਛਲਿਆ ਨਾ ਜਾਵੇ ਪਰ ਸਭ ਨੂੰ ਛਲ ਲਵੇ। ਹਾਂ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਕੁਝ ਕਰਨਗੇ ਮਾਤਾ ਜੀ ਉਹ ਕੁਝ ਹੋਵੇਗਾ, ਪਰ ਤੁਸੀਂ ਕਿਉਂ ਸੋਚਦੇ ਹੋ, ਤੁਸੀਂ ਕਿਉਂ ਵਿਚਾਰਦੇ ਹੋ? ਹਾਂ, ਹਜ਼ੂਰ ਨੂੰ ਪਤਾ ਸੀ ਪਰ ਜਿਤਲਾਇਆ ਨਹੀਂ। ਪਿਤਾ ਜੀ ਦੀ ਸ਼ਹਾਦਤ ਹੋ ਜਾਵੇਗੀ ਇਹ ਕਿਸੇ ਨੂੰ ਪ੍ਰਗਟਾਇਆ ਨਹੀਂ। ਉਦੋਂ ਪਤਾ ਲੱਗਾ ਜਦੋਂ ਭਾਈ ਜੈਤਾ ਸੀਸ ਲੈ ਕੇ ਆ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਸਿੱਖ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਆਖਿਆ, ਰੰਗਰੇਟਾ ਗੁਰੂ ਕਾ ਬੇਟਾ, ਇਹ ਮੇਰਾ ਪੁੱਤਰ ਹੈ। ਤਮਾਮ ਜਾਤੀ ਤੇ ਪਾਤੀ ਦੇ ਜਿਹੜੇ ਬੰਧਨ ਸਨ ਤੋੜ ਕੇ ਰੱਖ ਦਿੱਤੇ। ਗੁਰੂ ਨਾਨਕ ਦੇਵ ਜੀ ਨੇ ਜਿਸ ਉਪਦੇਸ਼ ਨੂੰ, ਜਿਸ ਵਿਚਾਰ ਨੂੰ ਸ਼ੁਰੂ ਕੀਤਾ ਸੀ, ਦੁਨੀਆਂ ਦੇ ਸਾਹਮਣੇ ਇਸ ਨੀਵੀਂ ਜਾਤੀ ਵਿੱਚੋਂ ਇੱਕ ਸਾਧਕ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਨਮਾਨ ਦਿੱਤਾ ਜੋ ਉੱਚੀਆਂ ਜਾਤੀਆਂ ਦੇ ਲੋਕ ਵੀ ਨਾ ਪ੍ਰਾਪਤ ਕਰ ਸਕੇ। ਅਨੰਦਪੁਰ ਛੱਡ ਦੇਣਾ, ਕਿਸੇ ਨੂੰ ਜਿਤਲਾਇਆ ਨਹੀਂ, ਕਿਸੇ ਨੂੰ ਜਣਾਇਆ ਨਹੀਂ, ਪਰ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਜੋ ਅੰਧੇਰੀ ਚੱਲ ਰਹੀ ਹੈ, ਕਿਉਂਕਿ ਆਉਂਦੀਆਂ ਕਈ ਵਾਰੀ ਅੰਧੇਰੀਆਂ ਐਸੀਆਂ ਚੱਲਦੀਆਂ ਨੇ ਕਿ ਉਸ ਮੌਕੇ ਤੇ ਵੱਡੇ ਵੱਡੇ ਵਰਖਸ਼ ਵੀ ਹਿੱਲਣੇ ਸ਼ੁਰੂ ਹੋ ਜਾਂਦੇ ਨੇ। ਛੋਟੇ ਛੋਟੇ ਤਾਂ ਪੁੱਟੇ ਹੀ ਜਾਂਦੇ ਪਰ ਵੱਡੇ ਵੱਡੇ ਵਰਖਸ਼ ਵੀ ਕਈ ਵਾਰੀ ਟੁੱਟ ਜਾਂਦੇ ਨੇ, ਉਹਨਾਂ ਦੀਆਂ ਸ਼ਾਖਾਵਾਂ ਗਿਰ ਜਾਂਦੀਆਂ ਹਨ ਆਉਣ ਵਾਲੇ ਸਮੇਂ, ਕਿਉਂਕਿ ਤਿੰਨਾਂ ਸਮਿਆਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ, ਭੀ ਸੱਚ ਸਰੂਪ ਵਾਲੇ ਨੇ। ਇਸ ਲਈ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਸਾਨੂੰ ਆਗਾਹ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ, ਅੰਧੇਰੀਆਂ ਆਉਣਗੀਆਂ, ਸੰਸਾਰ ਸਾਗਰ ਉਛਲੇਗਾ। ਮੇਰੇ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਸੰਸਾਰ ਸਾਗਰ ਦੀਆਂ ਲਹਿਰਾਂ ਵਿੱਚ ਕਿਤੇ ਰੁੜ ਨਾ ਜਾਣ। ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਦੇ ਲਾਏ ਹੋਏ ਬੂਟੇ ਜਿਹੜੇ ਨੇ ਉਹ ਕਿਤੇ ਵਕਤ ਦੀ ਆਂਧੀ ਦੇ ਨਾਲ ਜੜ੍ਹਾਂ ਤੋਂ ਪੁੱਟੇ ਨਾ ਜਾਣ। ਇਸ ਲਈ ਸਾਨੂੰ ਅੱਜ ਤੋਂ 300 ਸਾਲ ਪਹਿਲਾਂ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਸਾਵਧਾਨ ਕੀਤਾ, ਸਭ ਕੁਝ ਸਾਹਮਣੇ ਰੱਖ ਦਿੱਤਾ, ਸਭ ਕੁਝ ਦਰਸਾ ਦਿੱਤਾ। ਅਸੀਂ ਉਸ ਨੂੰ ਪੜ੍ਹਨਾ, ਅਸੀਂ ਉਹਨੂੰ ਸੁਣਨਾ, ਸਮਝਣਾ, ਵਿਚਾਰਨਾ, ਤੇ ਫਿਰ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਤੁਸੀਂ ਹੀ ਬਖਸ਼ਿਸ਼ ਕਰੋ, ਤੁਸੀਂ ਮਿਹਰਾਮਤ ਕਰੋ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆ ਦਸ਼ਮੇਸ਼ ਪਿਤਾ ਜੀ ਇਸ ਪ੍ਰਕਾਰ ਵਰਣਨ ਕਰ ਰਹੇ ਨੇ ਜੀ।
ਦੇਖੀਅਤ ਧਰਮੀ ਤੇ ਅਕਰਮੀ,
ਹਜ਼ੂਰ ਵਰਣਨ ਕਰਦੇ ਨੇ ਦੇਖਣ ਵਿੱਚ ਤੇ ਉਹ ਲੋਕ ਜਿਹੜੇ ਨੇ ਉਹ ਧਰਮੀ ਪ੍ਰਤੀਤ ਹੁੰਦੇ ਨੇ। ਦੇਖੀਅਤ ਜੇ ਧਰਮੀ ਤੇ ਭਏ ਅਕਰਮੀ, ਜਿਹੜੇ ਲੋਕ ਬਾਹਰੋਂ ਦੇਖਣ ਨੂੰ ਧਰਮੀ ਪ੍ਰਤੀਤ ਹੁੰਦੇ ਨੇ, ਧਰਮੀ ਨਜ਼ਰ ਆਉਂਦੇ ਨੇ, ਪਰ ਉਹ ਕਹਿੰਦੇ ਨੇ ਤੇ ਭਏ ਅਕਰਮੀ, ਉਹ ਮਾੜੇ ਕਰਮੀ ਹੋ ਗਏ, ਉਹਨਾਂ ਨੇ ਚੰਗੇ ਕਰਮਾਂ ਦਾ ਤਿਆਗ ਕਰ ਦਿੱਤਾ, ਅਸ਼ੁਭ ਕਰਮਾਂ ਵਾਲੇ ਪਾਸੇ ਪ੍ਰਵਿਰਤ ਹੋ ਗਏ। ਹਰ ਮਨੁੱਖ ਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ, ਸ਼ੁਭ ਕਰਮਾਂ ਵਾਲੇ ਪਾਸੇ ਮਨੁੱਖ ਨੂੰ ਪ੍ਰਵਿਰਤ ਹੋਣਾ ਚਾਹੀਦਾ, ਪਰ ਜਿਹੜੇ ਲੋਕ ਬਾਹਰੋਂ ਧਰਮੀ ਦੇਖੇ ਜਾਂਦੇ ਨੇ ਉਹ ਅਕਰਮੀ ਹੋ ਗਏ ਨੇ, ਮਾੜੇ ਕਰਮਾਂ ਵਾਲੇ ਹੋ ਗਏ ਨੇ।
ਤਦਪ ਕਹਾਤ ਮਹਾਮਤ,
ਜਿਹੜੇ ਧਰਮੀ ਪ੍ਰਤੀਤ ਹੁੰਦੇ ਨੇ, ਕਿਉਂਕਿ ਧਰਮ ਇੱਕ ਐਸਾ ਪਰਦਾ ਹੈ ਜੋ ਮਨੁੱਖ ਦੀਆਂ ਤਮਾਮ ਕਮਜ਼ੋਰੀਆਂ ਨੂੰ ਕੱਢ ਲੈਂਦਾ। ਮਨੁੱਖ ਦੀਆਂ ਜਿਤਨੀਆਂ ਵੀ ਕਮਜ਼ੋਰੀਆਂ ਹਨ ਉਹ ਧਰਮ ਦੇ ਪਰਦੇ ਵਿੱਚ ਕੱਢੀਆਂ ਜਾਂਦੀਆਂ ਨੇ। ਤ ਧਰਮ ਮਨੁੱਖ ਦੇ ਪਰਦੇ ਕੱਜਦਾ। ਜਿਸ ਤਰ੍ਹਾਂ ਜਿਤਨੀ ਵੀ ਗੰਦਗੀ ਹੁੰਦੀ ਏ, ਜੇ ਡੂੰਘਾ ਟੋਆ ਫੁੱਟ ਕੇ ਉੱਪਰ ਮਿੱਟੀ ਪਾ ਦਈਏ ਤੇ ਧਰਤੀ ਉਹਨੂੰ ਕੱਜ ਲੈਂਦੀ ਏ, ਆਪਣੇ ਵਿੱਚ ਸਮਾ ਲੈਂਦੀ ਏ, ਜਜ਼ਬ ਕਰ ਲੈਂਦੀ ਏ। ਇਸੇ ਤਰ੍ਹਾਂ ਧਰਮ ਵੀ ਮਨੁੱਖ ਦੇ ਤਮਾਮ ਗੁਨਾਹਾਂ ਨੂੰ, ਮਨੁੱਖ ਦੀਆਂ ਤਮਾਮ ਕਮਜ਼ੋਰੀਆਂ ਨੂੰ ਕੱਜ ਲੈਂਦਾ, ਬਸ਼ਰਤੇ ਕਿ ਮਨੁੱਖ ਜਿਸ ਮੌਕੇ ਤੇ ਧਰਮ ਨੂੰ ਧਾਰਨ ਕਰਦਾ ਉਸ ਮੌਕੇ ਤੇ ਉਹ ਆਪਣੀਆਂ ਪੁਰਾਣੀਆਂ ਆਦਤਾਂ ਦਾ ਤਿਆਗ ਕਰ ਦੇਵੇ। ਗੁਰੂ ਨਾਨਕ ਦੇਵ ਜੀ ਦੇ ਦਰ ਘਰ ਅੰਦਰ ਇਹ ਹੁਕਮ ਹੈ ਕਿ ਜਦੋਂ ਕੋਈ ਗੁਰੂ ਦੇ ਚਰਨਾਂ ਵਿੱਚ ਬਖਸ਼ਾਣ ਲਈ ਆਉਂਦਾ ਹੈ, ਉਹਦੇ ਪਿਛਲੇ ਔਗਣ ਬਖਸ਼ ਲੈ ਜਾਂਦੇ ਨੇ ਤੇ ਅੱਗੇ ਤੋਂ ਸਤਿਗੁਰੂ ਉਹਨੂੰ ਮਾਰਗ ਪਾ ਦਿੰਦੇ, ਅੱਗੇ ਉਹਨੂੰ ਅੱਗੇ ਤੋਂ ਚੰਗੇ ਰਸਤੇ ਪਾ ਦਿੰਦੇ ਹਨ। ਇਸ ਲਈ ਹਜ਼ੂਰ ਫਰਮਾਉਂਦੇ ਨੇ, ਪਿਛਲੇ ਔਗਣ ਬਖਸ ਲਏ ਪ੍ਰਭ ਆ ਗਏ ਮਾਰਗ ਪਾਵੇ। ਸੋਰਠ ਮਹੱਲਾ ਪੰਜਵਾਂ। ਪਰ ਧਰਮ ਐਸੀ ਪ੍ਰੇਰਨਾ ਨਹੀਂ ਦਿੰਦਾ, ਧਰਮੀ ਮਨੁੱਖ ਨੂੰ ਐਸਾ ਨਹੀਂ ਹੋਣਾ ਚਾਹੀਏ ਜਿਵੇਂ ਕੋਈ ਬਗਲਾ ਹੁੰਦਾ ਜਾਂ ਜਿਵੇਂ ਕਾਂਸੀ ਦਾ ਬਰਤਨ ਹੁੰਦਾ। ਹੁਣ ਤਾਂ ਸ਼ੀਸ਼ੇ ਦੇ ਜਾਂ ਇਹਦੇ ਨਾਲ ਪਲਾਸਟਿਕ ਦੇ ਬਰਤਨ ਚੱਲ ਪਏ ਨੇ, ਪਹਿਲੇ ਕਾਂਸੀ ਦੇ ਬਰਤਨ ਹੁੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਅੰਦਰ ਜਿਹੜਾ ਮਨੁੱਖ ਦਿਖਾਵੇ ਤਾਂ ਧਰਮੀ ਹੈ, ਦੇਖੀਏ ਜੇ ਧਰਮੀ ਤੇ ਭਏ ਆ ਕਰਮੀ। ਉਹਨਾਂ ਨੂੰ ਕਾਂਸੀ ਦੇ ਨਾਲ ਉਪਮਾ ਦਿੱਤੀ ਹੈ, ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਾਸ, ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾ ਤਿਸ। ਸੂਹੀ ਮਹੱਲਾ ਪਹਿਲਾ। ਧਰਮ ਸੋਨੇ ਜੈਸਾ ਹੈ, ਜਿਸ ਪਾਸਿਓ ਸੋਨੇ ਨੂੰ ਦੇਖੋ, ਜਦੋਂ ਵੀ ਦੇਖੋ, ਹੱਥ ਉੱਪਰ ਰੱਖ ਕੇ ਦੇਖੋ, ਗਲੇ ਵਿੱਚ ਪਾ ਕੇ ਦੇਖੋ, ਕੰਨ ਵਿੱਚ ਪਾ ਕੇ ਦੇਖੋ, ਫਿਰ ਕੁਠਾਲੀ ਵਿੱਚ ਪਾ ਕੇ ਦੇਖੋ। ਸੋਨਾ ਜਿਤਨਾ ਕਿਸੇ ਦੇ ਗਲੇ ਵਿੱਚ ਹਾਰ ਬਣ ਕੇ ਚਮਕਦਾ ਹੈ, ਉਦਨਾ ਕੁਠਾਲੀ ਵਿੱਚ ਵੀ ਚਮਕਦਾ ਹੈ, ਇੱਕੋ ਜਿਹਾ ਹੈ। ਪਰ ਕਾਂਸੀ ਦਾ ਬਰਤਨ ਨਹੀਂ, ਕਾਂਸੀ ਦੇ ਬਰਤਨ ਨੂੰ ਹੱਥ ਉੱਪਰ ਜ਼ੋਰ ਨਾਲ ਰਗੜਾਂਗੇ ਤਾਂ ਵਿੱਚੋਂ ਕਾਲਖ ਨਿਕਲੇਗੀ, ਬਰਤਨ ਉੱਪਰ ਜ਼ੋਰ ਨਾਲ ਰਗੜਾਂਗੇ ਤਾਂ ਕਾਲਖ ਨਿਕਲੇਗੀ। ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਐਸੇ ਧਰਮ ਨੂੰ ਮਹਾਨਤਾ ਨਹੀਂ ਦਿੱਤੀ, ਨਾ ਐਸੇ ਧਰਮੀ ਮਨੁੱਖ ਨੂੰ ਮਹਾਨਤਾ ਦਿੱਤੀ ਹੈ ਜਿਹੜਾ ਅੰਦਰੋਂ ਤੇ ਅਧਰਮੀ ਹੋਵੇ, ਅਕਰਮੀ ਹੋਵੇ, ਪਰ ਬਾਹਰੋਂ ਦੇਖਣ ਨੂੰ ਧਰਮੀ ਪ੍ਰਤੀਤ ਹੋਵੇ। ਪਰ ਹਜ਼ੂਰ ਵਰਣਨ ਕਰ ਰਹੇ ਨੇ, ਵਕਤ ਆਵੇਗਾ ਦੇਖੀਏ ਤੇ ਜੇ ਧਰਮੀ, ਜਿਹੜੇ ਆਦਮੀ ਧਰਮੀ ਦੇਖੇ ਜਾਂਦੇ ਨੇ, ਦੇਖਿਆ ਜਿਹੜੇ ਧਰਮੀ ਪ੍ਰਤੀਤ ਹੁੰਦੇ ਨੇ ਤੇ ਪਏ ਅਕਰਮੀ, ਉਹ ਮਾੜੇ ਕਰਮਾਂ ਵਾਲੇ ਹੋ ਗਏ। ਵੱਡੇ ਵੱਡੇ ਮੁਨੀ, ਆ ਵੱਡੇ ਵੱਡੇ ਜਗਤ ਗੁਰੂ, ਇੰਟਰਨੈਸ਼ਨਲ ਸੰਤ ਸਮਗਲਿੰਗ ਕਰਦੇ ਨੇ ਡਰੱਗਸ ਦੀ, ਪਿਆਰ ਨਾਲ ਖੋਬ ਸ੍ਰੀ ਵਾਲ, ਉਦੋਂ ਪਤਾ ਲੱਗਦਾ ਜਦੋਂ ਪਕੜੇ ਜਾਂਦੇ ਨੇ। ਉਦੋਂ ਲੋਕਾਂ ਦੇ ਸਾਹਮਣੇ ਇਹ ਚੀਜ਼ ਆਉਂਦੀ ਏ ਜਦੋਂ ਉਹ ਕਿਸੇ ਨਾ ਕਿਸੇ ਗੁਨਾਹ ਤੇ ਦੋਸ਼ ਵਿੱਚ ਪਕੜੇ ਜਾਂਦੇ ਨੇ, ਗ੍ਰਿਫਤਾਰ ਕੀਤੇ ਜਾਂਦੇ ਨੇ।